ਧੰਨਵਾਖੇ ਗੁਰੂ ਸਾਹਿਬ ਜੀਓ ਦੁਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਸ਼ਹੀਦਾਂ ਦੀ ਕਰਨੀ ਨੂੰ ਸਮਰਪਿਤ ਹੈ ਇਹ ਗੁਰਮਤਿ ਦੀਵਾਨ ਜਿਸ ਦੀ ਹਾਜ਼ਰੀ ਭਰ ਕੇ ਆਪ ਜੀ ਨੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕੀਤਾ ਹੈ। ਆਓ ਜਿਸ ਅਸਥਾਨ ਤੇ ਆਪਾਂ ਬੈਠੇ ਹਾਂ ਇਸ ਅਸਥਾਨ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਬਾਰੇ ਆਪਾਂ ਸੁਣ ਵੀ ਰਹੇ ਸਾਂ ਜਿੱਥੇ ਜਿੱਥੇ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਬੈਠਾ ਹੈ ਉਹ ਆਪਣੀ ਰਸਨਾ ਤੋਂ ਇਹਨਾਂ ਮਹਾਨ ਬਾਬਿਆਂ ਦੇ ਕਰਨੀਨਾਮੇ ਨੂੰ ਸਨਮਾਨਯੋਗ ਮਾਤਾ ਜੀ ਦੇ ਸਿਦਕ ਸਿਰੜ ਔਰ ਗੁਰਮਤ ਭੱਜੀ ਅਸੀਸ ਨੂੰ ਆਪਣੇ ਸ਼ਬਦਾਂ ਨਾਲ ਆਪਣੀ ਰਸਨਾ ਨਾਲ ਗੁਣ ਗਾਇਨ ਕਰਨ ਦਾ ਯਤਨ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪ ਵਿੱਚ ਵਰਤ ਕੇ ਗੁਰਮਤਿ ਵਿਚਾਰ ਕਰਾ ਲੈਣ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਇੱਕ ਅੰਮ੍ਰਿਤ ਬਚਨ ਹੈ जेही रुत काया सुख तेखा तेखो जेही देखी। जिखो जी रुत आवेगी ते मनुख दा शरीर अपनी काया नू अपने आप नू सुखी रखण वास्ते ओ जिया सहूलतां ते साधना नू खोजन दा ढूंढन दा पाउन दा यतन करेगा। जे ही रुत काया सुख तेखा तेखो जे ही देखी। अज पोख दा महीना प्रारंभ होया है, ककरीलियां रातां ठंडियां खवावां जमीन ते पैंदा होया कोरा, इस दा जिक्र गुरु ग्रंथ साहिब दी बाणी विच हजूर ने कहा पोख तुखार पड़े तुखारी धन। गुरु नानक साहिब जी दे अमृत बचन, पोख तुखार पड़े वण त्रिण रस सुख है। कहिंदे इन्ना ककर पोह दे महीने विच पैण लगा कि जंगल दे रुखां दे पत्ते ओ भी मुरझा गए, तिनके सुकण लगे, फलां दा रस सुकन लगा। यह पोह दा ककर बार मुखी जदों पैंदा बनासपति नूं सुकांदा उहदे रस नूं मुकांदा, पर उसे जोत ने पंजवें जामे च कहा हां जे परिपूर्ण परमात्मा दा नाम कंठ विच होवे ते पोह दा ककर भी कुछ नहीं विगाड़ सकता। हजूर गुरु नानक साहिब दे बचन ने पोख तुखार पड़े वण त्रिण रस सुख है। तन गुरु अर्जुन देव जी दे बचन ने पोख तुखार ना व्यापी, पोह दे महीने विच ककर नहीं व्याप सकता। भावें अंतरीव अर्थ वकारां वाले पासे आपां करने, पर इस बुरज ने इस गल दी गवाही दित्ती, इस तुक दे अर्थ कर दिते कि जे पोह दा ककर अत दा पैंदा होवे, सीने विच गुरु दे शब्द दा निवास होवे, पोह दा ककर ते ठंडियां खवावां भी उहदा कुछ नहीं विगाड़ सकदियां। पोख तुखार ना व्यापी कंठ मिलिया कर नाख, मन बेदिया चरनार बिंद दर्शन लगड़ा साख। के जिदा मन प्रभु दे चरना विच विन्या गया उहदे उत्ते पोख दा ककर भी कोई असर नहीं करदा। मैं सिर्फ संखेप शब्द सीमित जै समय विच रह के अर्ज करनी चाहांगा, क्योंकि काफी लंबेरे समय तो आप बैठे हो। धन गुरु कलगीधर सच्चे पातशाह जी सरसा नदी दे किनारे आनंदपुर तो पहुंचे ने, सिर्फ उत्थों शुरू कर जिथे भाई साहब ने शब्द मुकाया लखी जंगल खालसा आए दीदार लगो ने, ते खास करके इस अस्थान ते वापरे साके दा। हजूर सरसा दे किनारे आनंदपुर साहब तो पहुंचे ने, अमृत वेला होया है, भावें उपरों बदल वरस रहे है, अगे सरसा दा पानी किनारिया नू छू के लंघदा पै प्रवाहित है, पिछो दुश्मन चढ़िया आ रहा है, पर जिस शब्द ने जिस बाणी ने जिस नाम ने जिस गुरु दे अमृत बोला ने अडोलता बख्शनी है, हजूर ने सरसा नदी दे किनारे ते भी अमृत वेले दा दुनिया दी जबान च कह लिए अत दी भीड़ा वेले भी अमृत वेले दा कीर्तन ते अमृत वेले दे नेम नू निभाया है। हजूर दे मुतलक उस मुसलमान विद्वान दे शब्द ने ओ लिखदा था सर पे वक्त आ गया आशा की वार का, अमृत वेले दा समा आ गया है। यही तो एक वक्त है कि जदों सिख अपने अंदर प्यारे प्रभु दी रूहानियत दियां तरंगां नू जज्ब करदा है। था सर पे वक्त आ गया आसा की वार का, साजों के जीरो बम का चढ़ाओ उतार का, मनशा था कलगी धर के दिले बेकरार का, मौका मिले तो भजन कर ले किरदगार का। किरदगार मीन्स करतार, मौका मिले तो भजन कर ले किरदगार का, जब जी का जाप उस घड़ी करना जरूर था, पढ़ के गुरु ग्रंथ को भरना जरूर था। क्योंकि बाणी साडे जीवन दी थम्मी है, मैं इस नू जरूर नाल लेके तुरना चाहना, क्योंकि शब्द बाणी ਇਹ ਸਿਧਾਂਤ ਹੈ ਤੇ ਇਤਿਹਾਸ ਉਸ ਸਿਧਾਂਤ ਦੀ ਵਿਆਖਿਆ ਹੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਥੇ ਦੀਵਾਨ ਸਜਾਇਆ। ਉਸ ਦੀਵਾਨ ਵਿੱਚ ਹਜ਼ੂਰ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਰ ਮਾਤ ਗੁਜਰੀ ਜੀ ਮੌਜੂਦ ਨੇ। ਪਰ ਆਸ਼ਾ ਕੀ ਵਾਰ ਦੇ ਭੋਗ ਤੋਂ ਬਾਅਦ ਸਰਸਾ ਨੂੰ ਪਾਰ ਕੀਤਾ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਇਤਿਹਾਸ ਨੂੰ ਦੇਖੀਏ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਇੱਕ ਪਾਸੇ ਨੇ, ਵੱਡੇ ਸਾਹਿਬਜ਼ਾਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਦੇ ਪਿਆਰੇ ਸਿੱਖ ਉਹ ਇੱਕ ਪਾਸੇ ਨੇ। ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉਹ ਪਿਛਲੇ ਦਿਨੀ ਅਸੀਂ ਵਿਚਾਰ ਆਏ ਹਾਂ ਕਥਾ ਗੁਰੂ ਸੁਤਨ ਕੀ। ਦੂਨਾ ਸਿੰਘ ਤਾਂ ਲਿਖਦਾ ਹੈ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਵੀ ਰਾਤ ਬਤੀਤ ਕੀਤੀ ਹੈ। ਮਾਤਾ ਗੁਜਰੀ ਜੀ ਦੋਨੋਂ ਛੋਟੇ ਸਾਹਿਬਜ਼ਾਦੇ ਸੰਖੇਪ ਜਿਹਾ ਤੁਰਾਂ ਜੋ ਰਵਾਇਤ ਹੈ, ਜੋ ਪਰੰਪਰਾ ਹੈ, ਭਾਵੇਂ ਕਿ ਇਤਿਹਾਸਕਾਰ ਆਪਣੇ ਆਪਣੇ ਢੰਗ ਨਾਲ ਕਈ ਕੁਛ ਖਿਆਲ ਪੇਸ਼ ਕਰਦੇ ਨੇ, ਪਰ ਜੋ ਇਸ ਅਸਥਾਨ ਦੀ ਪ੍ਰਿਸ਼ਠ ਭੂਮੀ 'ਤੇ ਵਾਪਰਿਆ ਹੈ ਉਸ ਨੂੰ ਆਧਾਰ ਬਣਾ ਕੇ ਗੰਗੂ ਦੇ ਘਰ ਰਾਤ ਬਤੀਤ ਕੀਤੀ ਹੈ। ਸਿਰਫ ਦੋ ਤਿੰਨ ਬੇਨਤੀਆਂ ਖਾਸ ਕਰਕੇ ਕਰਨੀਆਂ ਹੈ ਇਤਿਹਾਸ ਔਰ ਬਾਣੀ ਦੇ ਸੁਮੇਲ ਨਾਲ ਕਿ ਗੰਗੂ ਇਤਿਹਾਸ ਕਹਿੰਦਾ ਹੈ ਕਿ ਗੁਰੂ ਘਰ ਦਾ ਦਾਸ ਕਹਿ ਲਓ ਨੌਕਰ ਸ਼ਬਦ ਵਰਤ ਲਈਏ ਜੋ ਤਵਾਰੀਖ ਨੇ ਕਿਹਾ, ਪਰ ਅੰਦਰ ਅੱਤ ਦਾ ਲਾਲਚੀ ਹੈ। ਉਹ ਅੰਦਰੋਂ ਨੇ ਨਹੀਂ ਕਰ ਰਿਹਾ, ਉਹਨੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦੋਨੋਂ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਾਇਆ ਹੈ। ਇਤਿਹਾਸ ਨੇ ਭਾਵੇਂ ਉਹ ਖੁਰਜੀ, ਉਹ ਧੰਨ, ਉਹ ਪੈਸੇ ਦਾ ਜ਼ਿਕਰ ਕੀਤਾ ਜਿਹਦੇ 'ਤੇ ਉਹ ਲੁਭਾਏਮਾਨ ਹੋ ਜਾਏ, ਪਰ ਜਦੋਂ ਸ਼ਬਦ ਦੀ ਰੋਸ਼ਨੀ 'ਚ ਆਪਾਂ ਦੇਖਦੇ ਹਾਂ ਅਸਲੀਅਤ ਇਹ ਵੇ ਕਿ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਪਰ ਬਾਣੀ ਨੇ ਇੱਕ ਦੂਸਰਾ ਪੱਖ ਵੀ ਲਿਖਿਆ ਹੈ, ਕੂਕਰ ਵਫਾਦਾਰ ਹੋਵੇ ਤੇ ਮਾਲਕ ਦੇ ਦਰ ਤੇ ਬੈਠ ਕੇ ਭੌਂਕਦਾ ਹੈ, ਪਰ ਮਹਾਰਾਜ ਕਹਿੰਦੇ ਨੇ ਜਿਸ ਕੁੱਤੇ ਨੂੰ ਖਲਕ ਪੈ ਜਾਏ ਉਹ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ ਨਹੀਂ ਕਰਦਾ, ਮਾਲਕ ਨੂੰ ਵੀ ਉਹ ਕੱਟਣ ਤੋਂ ਰੁਕਦਾ ਨਹੀਂ। ਮਹਾਰਾਜ ਜੀ ਨੇ ਲਾਲਚ ਸੰਬੰਧੀ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਜਿਉਂ ਕੂਕਰ ਹਰਕਾਇਆ ਧਾਵੈ ਦੈ ਦਿਸ਼ ਜਾਏ। ਇੱਕ ਪਾਸੇ ਸ਼ਬਦ ਪੜਿਆ ਜਾ ਰਿਹਾ ਸੀ ਖੰਮ ਕੂਕਰ ਤੇਰੇ ਦਰਬਾਰ, ਤੇ ਇਹਦੇ ਅਰਥ ਸਨ ਉਹ ਜੋ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸਵਾਮੀ ਕੋ ਗ੍ਰਿਹ ਜਿਉਂ ਸਦਾ ਸਵਾਨ ਤਜਤ ਨਿਤ, ਨਾਨਕ ਇਹ ਬਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਪਰ ਦੂਜਾ ਪੱਖ, ਜੇ ਕੁੱਤਾ ਖਲਕ ਜਾਏ ਤੇ ਉਸ ਵਕਤ ਤੋਂ ਕਰਦਾ ਕੀ ਹੈ, ਹਲਕਿਆ ਹੋਇਆ ਕੁੱਤਾ ਪਹਿਲੀ ਗੱਲ ਕਦੀ ਟਿਕਦਾ ਨਹੀਂ, ਉਹ ਦੌੜਦਾ ਹੈ ਚੋਈ ਪਾਸੀ ਭੱਜਦਾ ਹੈ। ਹਲਕੇ ਹੋਏ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਏ, ਹਲਕਾ ਹੋਇਆ ਕੁੱਤਾ ਮਾਲਕ ਨੂੰ ਭੁੱਲ ਜਾਂਦਾ ਹੈ ਤੇ ਹਲਕਿਆ ਕੁੱਤਾ ਮਾਲਕ ਨੂੰ ਕੱਟਣ ਤੁਰ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਹਲਕੇ ਕੁੱਤੇ ਨੂੰ ਚੈਨ ਨਹੀਂ ਜਿਹਦੇ ਅੰਦਰ ਲਾਲਚ ਦਾ ਹਲਕਾ ਕੁੱਤਾ ਭੌਂਕ ਪਵੇ, ਸੱਚੇ ਵਿੱਚ ਜਿਹਦਾ ਨਮਕ ਖਾਂਦਾ ਉਹਨੂੰ ਵੀ ਕੱਟਣ ਲੱਗ ਪੈਂਦਾ ਹੈ। ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ, ਉਹਦੇ ਸਾਹਮਣੇ ਕੁਛ ਵੀ ਆ ਜਾਏ। ਪਰ ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਖੋਰ ਕੇ ਨਾਲ ਨਾਲ ਸਿਰਫ ਬਾਣੀ ਦੇ ਸ਼ਬਦ ਲੈ ਕੇ ਕਹਿਣ ਲੱਗੇ ਲਾਲਚੀ ਬੰਦਾ ਇੱਥੋਂ ਤੱਕ ਕਿ ਜਿਸ ਮਾਂ ਦਾ ਦੁੱਧ ਪੀਤਾ ਹੈ, ਮੈਂ ਸ਼ਬਦ ਲਾਲਚੀ ਵਰਤ ਰਿਹਾ, ਜਿਸ ਮਾਂ ਦੇ ਸੀਨੇ ਵਿੱਚੋਂ ਦੁੱਧ ਪੀਤਾ ਹੈ, ਲਾਲਚੀ ਬੰਦਾ ਆਪਣੀ ਮਾਂ ਨੂੰ ਵੀ ਧੋਖਾ ਦੇਣ ਲੱਗਿਆ ਗੁਰੇਜ ਨਹੀਂ ਕਰਦਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ ਸਹਿਸਕ੍ਰਿਤੀ, ਖੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲਜਿਆ। ਹੁਣ ਇਸ ਤੁਕ ਵਿੱਚ ਸਾਰੇ ਆ ਗਏ, ਨਾ ਤਾਂ ਬੰਦਾ ਇਸ਼ਟ ਦੀ ਇਸ਼ਟ ਦਾ ਅਰਥ ਇੱਥੇ ਕਰਾਂਗੇ ਪਿਆਰਾ, ਨਾ ਪਿਆਰੇ ਦੀ, ਨਾ ਭਰਾ ਦੀ, ਨਾ ਮਾਂ ਦੀ, ਨਾ ਬਾਪ ਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸੱਚ ਇਹ ਵੇ ਗੰਗੂ ਦੇ ਅੰਦਰ ਲਭ ਕੁੱਤਾ ਭੌਂਕਣ ਲੱਗ ਪਿਆ, ਖਲਕ ਆਇਆ। ਉਹਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਦੇ ਦੋਨੋਂ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਦੀ ਖਬਰ ਮੁਰਿੰਡੇ ਵਿੱਚ ਦਿੱਤੀ। ਜਾਨੀ ਖਾਂ ਔਰ ਮਾਨੀ ਖਾਂ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ ਗ੍ਰਿਫਤਾਰ ਕਰਨ ਵਾਸਤੇ ਆਖੇ। ਜਦੋਂ ਗ੍ਰਿਫਤਾਰ ਕਰਨ ਲੱਗੇ, ਆਪਣੇ ਆਪ ਨੂੰ ਹਕੂਮਤ ਦਾ ਵਫਾਦਾਰ ਦਰਸਾ ਰਿਹਾ ਹੈ ਗੰਗੂ, ਪਰ ਮਾਤਾ ਜੀ ਨੇ ਤੁਰਦਿਆਂ ਇੱਕ ਗੱਲ ਕਹੀ ਕਿ ਜਿਸ ਧਨ ਦੀ ਖਾਤਰ, ਜਿਸ ਪੈਸੇ ਦੀ ਖਾਤਰ ਤੂੰ ਲਾਲਚੀ ਖੋ ਕੇ ਅੱਜ ਆਪਣੇ ਈਮਾਨ ਤੋਂ ਡਿੱਗ ਪਿਆ ਹੈ, ਚੇਤੇ ਰੱਖੀ ਇਹ ਪੈਸਾ ਹੀ ਤੇਰੀ ਮੌਤ ਦਾ ਕਾਰਨ ਬਣ ਜਾਏਗਾ। ਮੁਰਿੰਡੇ ਦੀ ਧਰਤੀ ਤੋਂ ਆਹ ਠੰਡਾ ਬੁਰਜ, ਸਿਰਫ ਇਸ ਧਰਤੀ ਤੇ ਦਾਇਰੇ ਵਿੱਚ ਰਹਿ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਸ ਜ਼ਮੀਨ ਦੀ ਸਰਦਲ ਤੇ ਹਜ਼ੂਰ ਦੇ ਪਵਿੱਤਰ ਦਰਬਾਰ ਵਿੱਚ ਆਪਾਂ ਨਮਸਕਾਰ ਕਰਨ ਆਏ। ਆਹ ਠੰਡਾ ਬੁਰਜ ਦੱਸ ਰਹੇ ਸਨ ਉਹ ਤਿੰਨ ਕਰੀਲੀਆਂ ਰਾਤਾਂ। ਸ਼ਬਦ ਕਹਿਣੇ ਬਹੁਤ ਸੌਖੇ ਨੇ, ਪਰ ਆਪਾਂ ਸਾਰੇ ਬੈਠੇ ਹਾਂ, ਕਿਤੇ ਅੱਧਾ ਘੰਟਾ ਚੱਲਦੀ ਕੋਈ ਠੰਡੀ ਹਵਾ ਵਿੱਚ ਉਸ ਬੁਰਜ ਤੇ ਬਾਹਰ ਕੋਈ ਚੌਂਕੜਾ ਮਾਰ ਕੇ ਦੇਖੇ ਉਸ ਦੇ ਤਨ ਦੇ ਉੱਪਰ ਕੀ ਵਾਪਰਦੀ ਹੈ। ਉਸ ਠੰਡੇ ਬੁਰਜ ਤੇ ਬੈਠਿਆਂ ਮਾਤਾ ਗੁਜਰੀ ਜੀ ਦੇ ਸੀਨੇ ਦਾ ਨਿੱਘ ਮਾਣਦਿਆਂ ਸ਼ਬਦ ਔਰ ਬਾਣੀ ਨਾਲ ਜੁੜੇ ਹੋਏ ਗੁਰੂ ਕੇ ਲਾਲ ਉਹ ਅਡੋਲਤਾ ਵਿੱਚ ਨੇ। ਇੱਥੇ ਇੱਕ ਅਰਜ਼ ਜ਼ਰੂਰ ਕਰਦਿਆਂ, ਭਾਵੇਂ ਇਤਿਹਾਸਕਾਰਾਂ ਨੇ ਫਿਰ ਸ਼ਬਦ ਕਹਾਂ ਕਿ ਆਪਣੇ ਵੱਲੋਂ ਸ਼ਰਧਾ ਅਕੀਦਤ ਦੇ ਸੁਮਨ ਭੇਟ ਕਰਨ ਲਈ ਆਪਣੇ ਆਪਣੀ ਲਿਖਤ, ਆਪਣੀ ਆਪਣੀ ਰਚਨਾ ਔਰ ਆਪਣੇ ਆਪਣੇ ਖਿਆਲਾਂ ਵਲਵਲਿਆਂ ਨਾਲ ਹਜ਼ੂਰ ਦੇ ਪੁੱਤਰਾਂ ਦਾ ਗੁਣ ਗਾਇਨ ਕੀਤਾ ਹੈ। ਅੱਲਾ ਯਾਰ ਖਾਂ ਜੋਗੀ ਦੀਆਂ ਉਹ ਸਤਰਾਂ ਕਹਿੰਦੇ ਨੇ, ਹਜ਼ੂਰ ਦੇ ਬੱਚੇ ਸਾਹਿਬਜ਼ਾਦੇ ਮਾਤਾ ਜੀ ਨੂੰ ਇਹ ਸ਼ਬਦ ਕਹਿ ਰਹੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖੰਮ ਕੋ ਛੋੜ ਕੇ ਰਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸਾਹੀ ਕਿੱਦ ਸ਼ਾਹੀ ਕਿੱਧਰ ਗਏ, ਤੜਫਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਬਾਈ ਵੀ ਖੰਮ ਕੋ ਭੂਲ ਗਏ ਜ਼ੋ ਕੇ ਜੰਗ ਮੇ, ਆਪਣਾ ਖਿਆਲ ਤੱਕ ਨਹੀਂ ਜ਼ੋ ਕੇ ਤੂੰ ਫੰਗ ਮੇ। ਉਸ ਵੇਲੇ ਦੇਖੋ ਇਹ ਵਲਵਲੇ ਨੇ, ਆਮ ਬੱਚਾ ਪਰਿਵਾਰ ਤੋਂ ਨਿਖੜ ਜਾਏ, ਸਭ ਕੁਝ ਅੱਖਾਂ ਨਾਲ ਦੇਖਿਆ ਹੋਵੇ, ਉਹਦੇ ਅੰਦਰ ਕੀ ਬੀਤਦੀ ਹੈ। ਉਸ ਵਕਤ ਜਦੋਂ ਆਪਸ 'ਚ ਪੁੱਛ ਰਹੇ ਨੇ ਤੇ ਉਹਨੇ ਇੱਕ ਹੋਰ ਬੜੀ ਪਿਆਰ ਭਰੇ ਸ਼ਬਦ ਕਹਿਣ ਲੱਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਘੜੀ ਜੋ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤਾ ਕਬੀ ਪਿਤਾ ਕਬੀ ਭਾਈ ਮਨਾਏਂਗੇ, ਗਲੇ ਲਗਾ ਕੇ ਖਮ ਕੋ ਕਹੇਂਗੇ ਵੋ ਬਾਰ ਬਾਰ, ਮਾਨ ਜਾਓ ਲੇਕਿਨ ਖਮ ਨਹੀਂ ਮਾਨੇਂਗੇ ਜ਼ੇ ਨਖਾਰ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਬੀ। ਹੁਣ ਇਹਨੂੰ ਮਹਿਸੂਸ ਕੀਤਾ ਜਾਏ, ਆਪਸ ਵਿੱਚ ਵਾਰਤਾਲਾਪ ਹੈ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਬੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਬੀ, ਹਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਬੀ, ਕਹਿ ਦੇਤੇ ਹੈ ਯੂੰ ਹੱਸ ਕੇ ਰੁਲਾਨਾ ਨਾ ਫਿਰ ਕਬੀ। ਦੋਨੋਂ ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਨੇ। ਵਜ਼ੀਰ ਖਾਂ ਉਹ ਚਮਕੌਰ ਦੀ ਗੜੀ ਤੋਂ ਨਿਰਾਸ਼ ਹੋ ਕੇ ਮੁੜ ਰਿਹਾ ਹੈ। ਜਿਵੇਂ ਦੱਸਾਇਆ ਗਿਆ ਸੂਬਾ ਇਹ ਸਰਹੰਦ ਕੋਲ ਬਹੁਤ ਵੱਡੀ ਸ਼ਕਤੀ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਨੂੰ ਗੜੀ ਵਿੱਚੋਂ ਇਹ ਸਾਰਾ ਟਿੱਡੀ ਦਲ ਪਕੜ ਨਹੀਂ ਸਕਿਆ। ਉਹ ਮਾਯੂਸ ਹੋ ਕੇ ਪਹੁੰਚਦਾ, ਪਰ ਇੱਥੇ ਖਬਰ ਮਿਲਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਉਹਨਾਂ ਦੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਜਿਵੇਂ ਦੱਸ ਰਹੇ ਸਨ ਵੀਰ ਕਿ ਭਾਈ ਮੋਤੀ ਰਾਮ, ਦੇਖੋ ਉਹਨਾਂ ਦਾ ਜ਼ਿਕਰ ਕਰਨਾ ਅਤ ਲਾਜ਼ਮੀ ਹੈ। ਉਹਨਾਂ ਨੇ ਹਜ਼ੂਰ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀਆਂ ਕਿਤਾਬਾਂ ਵਿੱਚ ਸੀਨਾ ਬਸੀਨਾ ਇੱਕ ਦੂਜੇ ਨੂੰ ਦੇਖ ਕੇ ਲਿਖੀਆਂ ਜਾਂਦੀਆਂ ਨੇ, ਪਰ ਜਦੋਂ ਤੁਸੀਂ ਉਸ ਧਰਤੀ 'ਤੇ ਪਹੁੰਚਦੇ ਹੋ, ਪਰੰਪਰਾਵਾਂ ਰਵਾਇਤਾਂ ਅਤੇ ਉੱਥੋਂ ਦੀਆਂ ਜਿਹੜੀਆਂ ਮੁੱਖ ਘਟਨਾਵਾਂ ਨੇ ਉਹਨਾਂ ਵਿੱਚੋਂ ਇਤਿਹਾਸ ਦੀ ਕੋਈ ਨਵੀਂ ਹੀ ਝਲਕ ਪੈਂਦੀ ਹੈ। ਦਰਸਾ ਰਹੇ ਸਨ ਭਾਈ ਸਾਹਿਬ ਕਿ ਮੋਤੀ ਰਾਮ ਮਹਿਰਾ ਉਹਦੀ ਰਿਸ਼ਤੇਦਾਰੀ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਦੇ ਨਾਲ ਹੈ, ਤੇ ਉਹ ਪਿਆਰੇ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਨੇ ਪਿਆਰੇ ਹਿੰਮਤ ਸਿੰਘ, ਕਹਿ ਰਹੇ ਸਨ ਕਿ ਉਹ ਸਪਿਰਿਟ, ਉਹ ਗੁਰੂ ਦੀ ਦਾਤ, ਉਹ ਗੁਰੂ ਦੀ ਬਖਸ਼ੀਸ਼ ਸੀ ਕਿ ਜਿਹੜਾ ਆਪਣੇ ਸਿਰ ਤੇ ਮੌਤ ਦਾ ਖੱਫਣ ਬਣ ਕੇ ਆਪਣੇ ਘਰ ਵਿੱਚ ਉਹਨਾਂ ਨੂੰ ਦੁੱਧ ਪਿਲਾਉਣ ਵਾਸਤੇ ਆਇਆ ਹੈ। ਉਹਦੀ ਕਮਾਈ ਨੂੰ ਵੀ ਨਮਸਕਾਰ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਲੱਗੀ ਹੈ। ਡਾਕਟਰ ਗੰਡਾ ਸਿੰਘੁਣੀ ਤਾਂ ਸੱਤ ਪੋਹ ਤੋਂ ਸ਼ੁਰੂ ਕਰਦੇ। ਜਦੋਂ ਕਚਹਿਰੀ ਲੱਗਦੀ, ਸਿਰਫ ਸੰਖੇਪ ਸ਼ਬਦ ਮੈਂ, ਤੇ ਉਸ ਵਕਤ ਇਹ ਯਤਨ ਕੀਤਾ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਕਿਸੇ ਢੰਗ ਤਰੀਕੇ ਦੇ ਨਾਲ ਇਸਲਾਮ ਵਿੱਚ ਲਿਆਂਦਾ ਜਾਏ। ਜੇ ਉਹਨਾਂ ਦੇ ਪੁੱਤਰ ਤਬਦੀਲ ਹੋ ਗਏ ਤੇ ਸਮਝੋ ਸਾਡੀ ਬੜੀ ਵੱਡੀ ਪ੍ਰਾਪਤੀ ਹੋਵੇਗੀ। ਮਾਤਾ ਗੁਜਰੀ ਜੀ ਰਾਤ ਪੋਤਿਆਂ ਨੂੰ ਪਿਆਰ ਦਿੱਤਾ, ਸਵੇਰੇ ਦਿਨ ਚੜਿਆ ਕਚਹਿਰੀ ਵਿੱਚ ਸੂਬਾ ਏ ਸਰਹੰਦ ਬੈਠਾ ਹੈ, ਉਹਦੇ ਅਹਿਲਕਾਰ ਬੈਠੇ ਨੇ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ ਨੇ। ਪਰ ਮਾਂ ਨੇ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਆਪਣੇ ਬੱਚਿਆਂ ਨੂੰ ਕੇਵਲ ਬਾਹਰਮੁਖੀ ਅਸੀਸਾਂ ਨਹੀਂ, ਇਹਨਾਂ ਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਹੈ। ਇਹਨਾਂ ਦੇ ਦਿਲ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦਾ ਦਿਲ ਧੜਕਦਾ ਹੈ ਕਿ ਜਿਹੜੇ ਸੀਸ ਦਿੰਦੇ ਨੇ ਪਰ ਸਿਰ ਤੇ ਸੀ ਨਹੀਂ ਉਚਾਰਦੇ। ਇਤਿਹਾਸ ਕਹਿੰਦਾ ਹੈ ਕਿ ਕਚਹਿਰੀ ਦੇ ਵੱਡੇ ਦਰਵਾਜ਼ੇ ਬੰਦ ਨੇ, ਛੋਟੀਆਂ ਖਿੜਕੀ ਖੋਲੀ ਹੈ। ਉਹ ਇਸ ਕਰਕੇ ਜਦੋਂ ਆਉਣਗੇ, ਆਉਂਦਿਆਂ ਸਾਰ ਸੀਸ ਚੁਕਾਣਗੇ, ਸਿਰ ਚੁੱਕਣਗੇ, ਤੇ ਅਸੀਂ ਸਾਰੇ ਖਿੱਲੀ ਉਡਾਵਾਂਗੇ, ਮਜ਼ਾਕ ਉਡਾਵਾਂਗੇ ਕਿ ਗੁਰੂ ਕੇ ਪੁੱਤਰ ਚੁੱਕ ਗਏ। ਦੇਖੋ ਉਮਰ ਹੈ, ਆਰਬਲਾ ਅਸੀਂ ਬੱਚਿਆਂ ਵਾਲੀ ਵਰਤ ਰਹੇ ਹਾਂ, ਪਰ ਜਦੋਂ ਕਿਸੇ ਅੰਦਰ ਸੱਚ ਪਣਪ ਪੈਂਦਾ, ਸੱਚ ਪੈਦਾ ਹੋ ਜਾਂਦਾ, ਉਹਦੇ ਸਾਹਮਣੇ ਨਾ ਉਮਰ ਆਉਂਦੀ ਹੈ, ਉਹਦੇ ਸਾਹਮਣੇ ਨਾ ਬੁਢੇਪਾ ਆਉਂਦਾ, ਨਾ ਜਵਾਨੀ ਆਉਂਦੀ ਹੈ। ਸੱਚ ਤਾਂ ਉਹ ਹੈ ਜੋ ਸਿਰ ਚੜ੍ਹ ਕੇ ਬੋਲਦਾ। ਸੱਚ ਜਦੋਂ ਬੱਚਿਆਂ ਅੰਦਰ ਵੀ ਪ੍ਰਗਟ ਹੋ ਜਾਏ ਤੇ ਉਹ ਵੀ ਬਾਬੇ ਬਣ ਜਾਂਦੇ ਨੇ, ਤੇ ਜੇ ਕਮਜ਼ੋਰੀ ਕਿਸੇ ਵੱਡੇ ਦਿਲ ਵਾਲੇ ਵਿੱਚ ਵੀ ਆ ਜਾਏ, ਉਹ ਦੁਨੀ ਚੰਦ ਦੀ ਤਰ੍ਹਾਂ ਰਾਤ ਨੂੰ ਪਾ ਜਾਂਦਾ। ਸਰੀਰ ਤਾਂ ਉਹਦਾ ਵੀ ਬਹੁਤ ਵੱਡਾ ਹੈ। ਸੱਚ ਇੱਕ ਉਹ ਹੈ ਜਿਹੜਾ ਪ੍ਰਗਟ ਹੋ ਜਾਏ। ਅੰਦਰ ਜਾਣ ਲੱਗਿਆਂ ਉਹਨਾਂ ਨੇ ਆਪਣੇ ਸੀਸ ਨਹੀਂ ਚੁਕਾਏ। ਸਿਰਫ ਮੇਰੀ ਇੱਕ ਬੇਨਤੀ ਹੈ, ਹਰ ਗੱਲ ਦੀ ਥੋੜ੍ਹੀ ਜਿਹੀ ਤੈਅ ਵੀ ਜਾਣਾ। ਇੱਕ ਤਾਂ ਬੇਨਤੀ ਕੀਤੀ, ਲਾਲਚ ਹੈ ਜਿਹੜਾ ਹਲਕੇ ਕੁੱਤੇ ਦੀ ਤਰ੍ਹਾਂ ਬੰਦੇ ਨੂੰ ਭਰਮਾ ਦਿੰਦਾ ਹੈ। ਦੂਸਰਾ, ਕਦੀ ਦੇਖਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਗੈਰਤ, ਉਹਨਾਂ ਦੀ ਅਣਖ ਅੰਦਰ ਪ੍ਰਵੇਸ਼ ਕਰਦਿਆਂ ਸੀਸ ਨਹੀਂ ਚੁਕਾਏ। ਉਹਨਾਂ ਨੇ ਆਪਣੇ ਜੋੜੇ, ਇਉਂ ਕਹਿ ਲਈਏ ਹਕੂਮਤ ਲਈ ਸ਼ਬਦ ਵਰਤੀਏ, ਜੁੱਤੀਆਂ, ਉਹਨਾਂ ਨੇ ਆਪਣੀਆਂ ਜੁੱਤੀਆਂ ਆਪਣੇ ਚਰਨ ਪਹਿਲਾਂ ਅੰਦਰ ਕੀਤੇ ਤੇ ਇਉਂ ਦਰਸਾ ਰਹੇ ਸਨ ਕਿ ਤੂੰ ਸੀਸ ਝੁਕਾਉਣਾ ਚਾਹੁੰਦਾ ਹੈ ਸਾਡਾ, ਪਰ ਜਿਹੜੇ ਲਾਲਚ ਤੂੰ ਦੇਣੇ ਨੇ ਅਸੀਂ ਆਪਣੀ ਜੁੱਤੀ ਦੀ ਠੋਕਰ ਨਾਲ ਸਾਰਿਆਂ ਨੂੰ ਟੁਕੜਾ ਦੇਵਾਂਗੇ। ਉਹ ਅਸਲ ਵਿੱਚ ਇੱਕ ਰਮਜ਼ ਹੈ ਕਿ ਸਾਡਾ ਜੋੜਾ, ਸਾਡੀ ਜੁੱਤੀ ਵੀ ਤੇਰੀਆਂ ਇਹਨਾਂ ਸੁੱਖ ਸਹੂਲਤਾਂ ਦੀ ਪਰਵਾਹ ਨਹੀਂ ਕਰਦੇ, ਅਸੀਂ ਅੰਦਰ ਪ੍ਰਵੇਸ਼ ਕੀਤੇ ਨੇ। ਰਸਤੇ ਵਿੱਚ ਕਿਹਾ ਗਿਆ ਕਿ ਬੱਚਿਓ ਝੁੱਕ ਕੇ ਸਲਾਮ ਕਰਿਓ, ਸੂਬਾ ਸਰਹੰਦ ਨੂੰ ਨਮਸਕਾਰ ਕਰਿਓ। ਸੱਚ ਇਹ ਵੇ ਕਿ ਝੁਕੇ ਨਹੀਂ, ਭਰੀ ਕੋਈ ਕਚਹਿਰੀ ਵਿੱਚ ਤਵਾਰੀ ਕਹਿੰਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਪਹੁੰਚਦੇ ਨੇ, ਵੇਖਣ ਵਾਲੇ ਵੀ ਲੋਕ ਨੇ, ਪਤਾ ਨਹੀਂ ਇਹ ਬੱਚੇ ਕਿਸ ਤਰ੍ਹਾਂ ਆਪਣੇ ਅੰਦਰ ਨੂੰ ਟਿਕਾ ਸਕਣਗੇ। ਮੈਂ ਉਹਨਾਂ ਦੀ ਸ਼ਬਦ ਵਰਤ ਰਿਹਾ ਜਿਹੜੇ ਉੱਥੇ ਬੁੱਝ ਦਿਲ ਬੈਠੇ ਨੇ, ਪਰ ਜਦੋਂ ਕਚਹਿਰੀ ਵਿੱਚ ਪਹੁੰਚਦੇ ਨੇ ਤੇ ਇੱਕੋ ਉੱਚੀ ਆਵਾਜ਼ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਉਹ ਸ਼ਬਦ ਨਾਲ ਕਚਹਿਰੀ ਗੂੰਜ ਉੱਠੀ। ਜਿੰਨੇ ਲੋਕ ਸਨ ਸਾਰਿਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਅੰਦਰ ਦੀ ਚੜ੍ਹਦੀ ਕਲਾ ਦਾ, ਨਿਡਰਤਾ ਦਾ ਪ੍ਰਭਾਵ ਪਿਆ। ਹਰ ਇੱਕ ਦੇ ਅੰਦਰ ਨੇ ਕਬੂਲ ਲਿਆ ਉਹਨਾਂ ਸ਼ਬਦਾਂ ਤੋਂ ਕਿ ਇਹ ਝੁਕਣ ਵਾਲੇ ਨਹੀਂ। ਇੱਥੇ ਇੱਕ ਅਰਜ਼ ਮੈਂ ਜ਼ਰੂਰ ਕਰਨੀ ਚਾਹਾਂਗਾ। ਇਹ ਸੀਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇਹ ਸਿਰ ਜਦੋਂ ਅਸੀਂ ਮੱਥਾ ਟੇਕਦੇ ਨੇ ਖਾਂ, ਬਸ ਇੰਨੀ ਕੁ ਗੱਲ ਮੇਰੀ ਬੇਨਤੀ ਜ਼ਰੂਰ ਸਮਝਿਓ। ਹਰ ਬੰਦਾ ਮੱਥਾ ਟੇਕਦਾ ਗੁਰੂ ਸਾਹਮਣੇ, ਕਦੀ ਰੁਪਈਆ ਧੇਲੀ ਜੋ ਵੀ ਮੱਥਾ ਟੇਕੇ, हाथ विच रखी कोई भेटा गुरु चरणा विच रखी भेटा वापस कदी नहीं ले जांदा। जो वापस लेके जाए ते लोग शब्द कहेंगे कि ए चोर है। प्यारियो जेड़ी चीज एक वरी गुरु नूं चरणा विच रख दिती ओदे ते अपना हक नहीं। जे जेब चो कड्डा रुपया गुरु दे चरणा च रखिया गुरु दा है ते जेड़ा मत्था गुरु नूं टेक दिता सच्चे वे उस मत्थे उत्ते भी केवल गुरु दा हक है। उस शीश किसे होर दा नहीं। उस शीश तन गुरु गोबिंद सिंह साहब सच्ची सरकार साहबजादे अंदर गए ने। मैं सिर्फ संखेप जे शब्दां विच अर्ज करनी है। कहिंदे ने उहनां नूं इह शब्द पहले गए गए बच्चिओ कि तुहाडे पिता जी ते तुहाडे भरा चमकौर दी जंग विच मारे गए ने। इही शब्द सन। इह सारियां गल्लां सन डुलाउण वास्ते। चमकौर दी जंग विच तुहाडे पिता जी नूं मार दिता गया, तुहाडे भरावां नूं मार दिता गया ते तुहानूं असीं इक सुनहरी मौका देने आ कि तुसीं दीन कबूल लवो, इस्लाम नूं कबूल लवो ते तुहानूं सुख मिलणगे, ऐश्वर्ज मिलणगे, आ देखो राज भाग तुहानूं मिलेगा। पर सच इवे उस खून दे सैलां विच, उस खून विच इन्नी निडरता। उहनां कहा जे भरा शहीद होए ने ते साडे घर दा इह नेम है कि अणख दी खातर धर्म दी खातर जदों वक्त आ बने ते अपने तन दी परवाह भी नहीं करनी। उह जो पुरजा पुरजा कट मरांगे ते साईं दे घर विच परवान होवांगे। उह शहीद होए ने ते चढ़दी कला विच ने साडे पिता नूं, साडे सन्मानयोग पिता जी नूं किहड़ी ताकत है उह मार सके। इत्थे मैं इक अर्ज जरूर करनी है। गुरु दे शरीर नूं पंजां तत्तां दा पुतला मत समझियो। समझियो मेरी बेनती। गुरु ग्रंथ साहिब दा शब्द है, दस रहे सन पंचौली साहब, कि अज भी ना लिया जा रहा है। पर जे शरीरक तौर ते देखी आपां तां 300 साल मना चुके हां। फिजिकल तौर ते चले जाण दा नाम मौत नहीं। सच एवे जेडे फिजिकल तौर ते जिउंदे ने अंदरों मर जांदे ने ओ जिउंदे होए भी मरे ने, ते जेडे फिजिकल तौर ते तन दे ठीकरे भन जांदे ने अंदरों अणख नाल जींदे ने ओ संस्कार करन तो बाद भी जींदे रहिंदे। उहनां दा अंदर जीवत है कि सो जीविया जिस मन वसिया सोए। हुण कह रहे ने कि पिता नूं कौन मारन वाला है, क्योंकि गुरु नूं कोई मार नहीं सकदा। इहनूं थोड़ा जिहा मैं बाणी दे शब्द दी रोशनी च अर्ज करनी चाहना, जज्बात नहीं। गुरु अंदर शब्द है, शब्द अंदर गुरु है। असीं दो शब्द कहने आ, बाणी गुरु, गुरु है बाणी। समझिए इह गुरु रामदास कह रहे ने, कठा शब्द गुरबाणी नहीं कह रहे। बाणी गुरु, गुरु है बाणी, विच बाणी अमृत सारे। अगे की कहे गुर बाणी कहे, इहदा मतलब गुर फिजिकल तौर ते भी कि जो गुरु कह रहे ने जे सिख उहनूं मन लवे। गुर बाणी कहे सेवक जन माने, प्रतख गुरु निस्तारे। शब्द गुरु कहे, गुरु शब्द कहे। सच एवे के गुरु दा शब्द जुगो जुग अटल है, ना उहनूं कोई मार सकदा ते ना उहनूं कोई साड़ सकदा है। उहनां बाबिआं दे अंदर दा सिद्धांत कहे कि हरबंश गुरु ग्रंथ साहिब, जगत जस संचरियो सो कवन कहे श्री गुरु मोहियो। कौन कहिंदा है? गुरु ग्रंथ साहिब दे बचन ने, सतगुर मेरा सदा सदा ना आवे ना जाए, ओ अविनाशी पुरख है जो सब में रहा समाए। उहना क्या पिता जी नूं मारन वाला कौन? कोई भी नहीं, कोई मार नहीं सकदा। मैं तिना दिना दी डिटेल ही जो कचहरी च होया संखेप शब्दां च। फिर देखो गुलामी दा ते आजादी दा दोनों की बिरती विच जमीन असमान दा अंतर। जे गुलाम बंदियां दी सोच हमेशा खुशामदी रहिंदी है, आजाद बंदियां दी सोच निधड़क हो के अपनियां नूं भी सच कहण तो कदी रुकदी नहीं। फर्क है ना। इत्थे कुछ वापरिया इस धरती ते, एक पासे सुचा आनंद है, दूजे पासे शेर मुहम्मद खां मलेरकोटलिया है। एक गुलाम है ते दूजा आजाद है, एक नवाब है ਤੇ ਦੂਜੇ ਦੀ ਇਸ ਸੂਬਾ ਹੈ ਸਰਹੰਦ ਵਿੱਚ ਬੜੀ ਪੈਂਟ ਹੈ। ਹੁਣ ਜਦੋਂ ਉਹਨਾਂ ਨੂੰ ਇਹ ਸ਼ਬਦ ਕਹੇ ਗਏ ਕਿ ਤੁਸੀਂ ਸਵੀਕਾਰ ਕਰੋ, ਉਹ ਅਡੋਲ ਨੇ ਡੋਲੇ ਨਹੀਂ। ਉਸ ਵਕਤ ਇਤਿਹਾਸ ਕਹਿੰਦਾ ਮਲੇਰ ਕੋਟਰੀਆ ਆਇਆ ਤੇ ਸੂਬਾ ਹੈ ਸਰਹੰਦ ਨੇ ਸ਼ਬਦ ਕਹੇ ਸਨ ਕਿ ਤੁਸੀਂ ਇੱਕ ਕੰਮ ਕਰੋ ਕਿ ਤੁਹਾਡੇ ਭਰਾ ਨਾਹਰ ਖਾਂ ਤੇ ਤੁਹਾਡਾ ਭਤੀਜਾ ਖਿਜ਼ਰ ਖਾਂ ਦੋਨੋਂ ਹੀ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ। ਆ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਪੁੱਤਰ ਅੱਜ ਮੇਰੇ ਕੋਲ ਨੇ, ਤੁਸੀਂ ਇਹਨਾਂ ਨੂੰ ਪਕੜ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲੈ ਸਕਦੇ ਹੋ। ਸੱਚ ਇਵੇਂ ਕਿ ਇੱਕ ਆਜ਼ਾਦ ਬੰਦਾ ਜਿਹਦੀ ਸੋਚ ਆਜ਼ਾਦ ਸੀ ਉਹਨੇ ਇੱਕ ਗੱਲ ਕਹੀ ਇਸ ਭਰੀ ਹੋਈ ਕਚਹਿਰੀ ਵਿੱਚ, ਕਹਿਣ ਲੱਗੇ ਕਿ ਸਾਡੇ ਭਰਾ ਸਾਡੇ ਭਤੀਜੇ ਮਰੇ ਨੇ ਰਣ ਤੱਤੇ ਵਿੱਚ, ਪਰ ਜੇ ਗੁਰੂ ਗੋਬਿੰਦ ਸਿੰਘ ਮਿਲਣਗੇ, ਉਹਨਾਂ ਇਹ ਸ਼ਬਦ ਕਹਿ, ਜੇ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਜ਼ਰੂਰ ਬਦਲਾ ਲਾਂਗੇ। ਪਰ ਇਸਲਾਮ ਤੇ ਕੁਰਾਨ ਕਿਤੇ ਨਹੀਂ ਕਹਿੰਦੀ ਕਿ ਸ਼ੀਰਖੋਰ ਬੱਚਿਆਂ ਉੱਤੇ ਜ਼ੁਲਮ ਕੀਤਾ ਜਾਏ। ਹੁਣ ਉਹਦੀ ਸੋਚ ਦੇਖੋ, ਉਹ ਨਿਡਰ ਹੋ ਕੇ ਕਹਿ ਰਿਹਾ ਕਿ ਉਹਨਾਂ ਉੱਤੇ ਜ਼ੁਲਮ ਨਾ ਕੀਤਾ ਜਾਏ, ਤੇ ਵੀ ਸ਼ਬਦ ਕਹਿ, ਜ਼ੁਲਮ ਕਰੇਗਾ ਤੇ ਇਸ ਪਾਪ ਨਾਲ ਤੇਰਾ ਸਭ ਕੁਝ ਉਜੜ ਜਾਏਗਾ, ਲੁੱਟਿਆ ਪੁੱਟਿਆ ਜਾਏਗਾ। ਵਜ਼ੀਦ ਖਾਂ ਥੋੜ੍ਹਾ ਜਿਹਾ ਨਰਮ ਹੋਇਆ। ਦੇਖੋ ਬੰਦੇ ਦੇ ਸ਼ਬਦਾਂ ਦਾ ਅਸਰ ਪੈਂਦਾ ਹੈ। ਕੋਲ ਹੀ ਸੁੱਚਾ ਆਨੰਦ ਹੈ, ਉਹਨੇ ਇੱਕੋ ਗੱਲ ਕਹੀ, ਦੇਖਿਆ ਕਿ ਵਜ਼ੀਦ ਖਾਂ ਝੁਕਦਾ ਪਿਆ, ਉਹਦਾ ਅੰਦਰ ਨਰਮ ਹੋ ਰਿਹਾ, ਉਹਨੇ ਉੱਠਿਆ। ਜੋ ਕਵੀ ਦੂਨਾ ਸਿੰਘ ਨੇ ਲਿਖਿਆ ਹੈ ਉਹ ਕਹਿੰਦਾ, ਦੇਖੋ ਕਿ ਨੀਕੇ ਬਾਰਕ ਤੂੰ ਮਤ ਜਾਣੋ, ਨਾਗੋਂ ਕੇ ਇਹ ਪੂਤ ਬਖਾਨੋ। ਕਹਿੰਦਾ ਛੋਟੇ ਬੱਚੇ ਨੇ, ਇਹ ਤਾਂ ਸੱਪ ਦੇ ਬੱਚੇ ਨੇ, ਸਪੋਲੀਏ ਨੇ। ਇਉਂ ਪੰਜਾਬੀ 'ਚ ਵਾਰਤਕ ਸ਼ਬਦ ਵਰਤ ਲਈਏ, ਉਹ ਲਿਖਦਾ ਉਹ ਕਹਿ ਰਿਹਾ ਕਿ ਦੇਖੋ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਇਹ ਕਿੱਧਰ ਦੀ ਦਾਨਾਈ ਹੈ, ਕਿੱਧਰ ਦੀ ਸਿਆਣਪ ਹੈ। ਨੀਕੇ ਬਾਰਕ ਤੂੰ ਮਤ ਜਾਣੋ, ਨਾਗੋਂ ਕੇ ਇਹ ਪੂਤ ਪਛਾਣੋ। ਕਹਿਣ ਲੱਗੇ ਤੁਮਰੇ ਖਾਤ ਆਜ ਜੇ ਆਏ, ਕਰੋ ਅਬੈ ਜੋਈ ਮਨ ਭਾਏ। ਅੱਜ ਤੁਹਾਡੇ ਹੱਥ ਵਿੱਚ ਆਏ ਨੇ, ਜੋ ਮਨ ਭਾਉਂਦਾ ਤੁਸੀਂ ਉਹ ਕੁਛ ਕਰੋ। ਇਤਿਹਾਸ ਕਹਿੰਦਾ ਕਿ ਸੁੱਚਾ ਆਨੰਦ ਆਪ ਉੱਠਿਆ, ਉਹਨੇ ਅੱਗੇ ਵੱਧ ਕੇ ਸ਼ਬਦ ਕਹੇ, ਨਵਾਬ ਮਲੇਰ ਕੋਟਲੀਆ ਹਾਂ ਦਾ ਨਾਰਾ ਮਾਰ ਕੇ ਗਿਆ ਹੈ। ਤੇ ਇਹ ਵੀ ਮੈਂ ਜ਼ਰੂਰ ਬੇਨਤੀ ਕਰਦਿਆਂ, ਵਕਤੀ ਤੌਰ 'ਤੇ ਬੜੀ ਵਾਰੀ ਕੌਮ 'ਤੇ ਖੜੋਤ ਆਈ, ਵਕਤ ਹੈ। ਕਦੀ ਤਾਂ ਗੁੜ ਕਹਿਣ ਦੀ ਵੀ ਪਾਬੰਦੀ ਸੀ, ਪੋਥੀ ਸ਼ਬਦ ਨਹੀਂ ਸੀ ਕਹਿ ਸਕਦਾ। ਰਤਨ ਸਿੰਘ ਭੰਗੂ ਨੇ ਤੇ ਲਿਖਿਆ, ਘਰ ਤੇ ਕੱਢੇ ਸਿੰਘ ਬੰਨ ਲੁਕੈ, ਬੰਨ ਤਜ ਨੀਰ ਲੁਕਾਏ, ਨੀਰ ਲੁਕੇ ਜੋ ਨਾ ਬਚੇ ਕਹੋ ਸਿੰਘ ਕੱਤ ਜਾਏ। ਇਹ ਵੀ ਵਕਤ ਆਇਆ, ਖੜੋਤ ਆ ਜਾਂਦੀ ਕਈ ਵਾਰੀ ਵਕਤੀ ਤੌਰ 'ਤੇ, ਪਰ ਕੌਮ ਦਾ ਜਜ਼ਬਾ, ਕੌਮ ਦੇ ਅੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਣਖ ਗੈਰਤ ਸਪਿਰਿਟ ਜਜ਼ਬਾ ਭਰ ਦਿੱਤਾ, ਉਹ ਖੜੋਤ ਨੂੰ ਕਈ ਵਾਰੀ ਚੀਰ ਕੇ ਇਹੋ ਜੀ ਕੋਈ ਕਰਨੀ ਵਾਲਾ ਖੇਡ ਵਰਤਾ ਜਾਂਦਾ ਕਿ ਖੜੋਤ ਇੱਕ ਖਿੰਦੇ ਵਿੱਚ ਸਾਰੀ ਭੁੱਲ ਜਾਂਦੀ ਹੈ। ਇਹ ਸਿੱਖ ਆਸ 'ਤੇ ਜੀਂਦਾ ਅਤੇ ਨਾਲੇ ਭਰੋਸਾ ਕਰਕੇ ਜੀਏ। ਇੱਥੇ ਜਿੱਤ ਦਾ ਅਰਥ ਕੇਵਲ ਵਕਤੀ ਤੌਰ 'ਤੇ ਜਿੱਤ ਨਹੀਂ, ਸਿੱਖ ਤਾਂ ਅਕੀਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਆਪਣੇ ਨਿਸ਼ਚੇ ਨੂੰ, ਅਡੋਲਤਾ ਨੂੰ। ਉਹਨੇ ਅੱਗੇ ਵੱਧ ਕੇ ਸ਼ਬਦ ਕਹੇ, ਕਹਿਣ ਲੱਗਾ ਬੱਚਿਓ, ਉਹਨੇ ਤਾਂ ਸ਼ਬਦ ਬੱਚੀ ਕਹਿਣਾ ਸੀ ਨਾ, ਸਾਡੇ ਬਾਬੇ ਨੇ, ਜੇ ਤੁਹਾਨੂੰ ਛੱਡ ਦਿੱਤਾ ਜਾਏ ਫਿਰ ਤੁਸੀਂ ਕੀ ਕਰੋਗੇ? ਉਹਨਾਂ ਕਿਹਾ, ਕਰਾਂਗੇ ਇਹ, ਜੰਗਲ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ। ਹੁਣ ਦੇਖੋ ਉਮਰ ਕਿਤਨੀ ਕੁ ਹੈ, ਕੌਮੀ ਜਜ਼ਬਾ ਇੱਕ ਪਾਸੇ, ਇੱਕ ਪਾਸੇ ਆਰਬਲਾ, ਦੂਜੇ ਪਾਸੇ ਉਸ ਕਚਹਿਰੀ ਵਿੱਚ ਕੇਵਲ ਮਲੇਰ ਕੋਟਲੀਆ ਹਾ ਦਾ ਨਾਰਾ ਮਾਰਨ ਵਾਲਾ, ਪਰ ਬਚਾਉਣ ਵਾਲਾ ਤਾਂ ਉਹ ਵੀ ਨਹੀਂ ਨਾ। ਉਹਨੇ ਕਿਹਾ ਮੈਂ ਨਹੀਂ ਇਹ ਪਾਪ ਕਰਾਂਗਾ, ਉੱਥੇ ਕੌਣ ਹੈ ਆਪਣਾ ਕਚਹਿਰੀ ਵਿੱਚ? ਉੱਥੇ ਸਾਰੇ ਬੰਦੇ ਵਿਰੋਧੀ ਨੇ, ਮਾਰਨ 'ਤੇ ਤੁਲੇ ਨੇ, ਪਰ ਇੱਕ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇ ਸਪੁੱਤਰ ਨੇ, ਕਚਹਿਰੀ ਵਿੱਚ ਕੋਈ ਉਹਨਾਂ ਦੇ ਨਾਲ ਆਪਣਾ ਨਹੀਂ, ਪਰ ਕਚਹਿਰੀ ਵਿੱਚ ਖਲੋਤਿਆਂ ਹੋਇਆਂ ਦੇ ਨਾਲ ਪਿਤਾ ਦਾ ਪਿਆਰ ਅਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕੋਲ ਖਲੋਤਾ ਹੈ, ਉਹਨਾਂ ਕੋਲ ਨਾਮ ਹੈ, ਸਿਮਰਨ ਹੈ। ਉਹਨਾਂ ਕਿਹਾ ਜੇ ਛੱਡੋਗੇ ਜੰਗਲਾਂ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਵਕਤ ਬਣੇਗਾ ਸ਼ਸਤਰ ਇਕੱਠੇ ਕਰਾਂਗੇ, ਰਣ ਤੱਤੇ ਵਿੱਚ ਆ ਕੇ ਜੂਝਾਂਗੇ, ਤੁਹਾਡਾ ਮੁਕਾਬਲਾ ਕਰਾਂਗੇ। ਉਹਨਾਂ ਕਿਹਾ ਜੇ ਪਕੜੇ ਗਏ ਫਿਰ? ਕਹਿਣ ਲੱਗੇ ਜਿਵੇਂ ਖੋਣਾ ਇਸ ਤਰ੍ਹਾਂ ਫਿਰ ਕਰ ਲੈਣਾ। ਕਹਿਣ ਲੱਗੇ ਜੇ ਫਿਰ ਤੁਹਾਨੂੰ ਛੱਡ ਦਈਏ? ਕਹਿਣ ਲੱਗੇ ਵਾਰ ਵਾਰ ਬੁਝਾਰਤਾਂ ਪਾਉਣਾ, ਤੂੰ ਸਾਨੂੰ ਛੱਡਣਾ ਨਹੀਂ, ਅਸੀਂ ਤੇਰੇ ਅੱਗੇ ਝੁਕਣਾ ਨਹੀਂ, ਪਰ ਇੱਕ ਗੱਲ ਤੈਨੂੰ ਕਹਿ ਦਈਏ, ਵਾਰ ਵਾਰ ਪੁੱਛਣ ਦੀ ਥਾਂ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਖੋ ਜਾਂਦੇ ਅਤੇ ਜ਼ੁਲਮ ਰਾਜ ਦੀਆਂ ਜੜ੍ਹਾਂ ਨਹੀਂ ਪੱਟ ਦਿੰਦੇ, ਉਨੀ ਦੇਰ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਇੱਕੋ ਹੀ ਗੱਲ ਮੁਕਾ ਕਿ ਜਿੰਨੀ ਦੇਰ ਤੱਕ ਤੂੰ ਤੇਰਾ ਰਾਜ ਭਾਗ ਤੇਰੀ ਸਲਤਨਤ। ਇੱਥੇ ਇੱਕ ਅਰਜ਼ ਹੈ ਕਿ ਦੇਖੋ ਸਰੀਰ ਆਰਬਲਾ ਦੇ ਪੱਖੋਂ ਛੋਟੇ ਨੇ, ਪਰ ਅੰਦਰ ਕਿਹੜੀ ਅਡੋਲਤਾ ਹੈ? ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਤੁਕਾਂ ਨੇ ਕਿ ਮਨ ਸਭ ਤੋਂ ਵੱਡੀ ਸ਼ਕਤੀ ਹੈ ਸਾਡੇ ਤਨ ਦੀ। ਸੱਚ ਇਵੇਂ ਮਨ ਹਰ ਇੰਦਰੀ 'ਤੇ ਆਪਣਾ ਪ੍ਰਭਾਵ ਪਾਈ ਬੈਠਾ। ਜੇ ਮਾਨਸਿਕ ਪੱਧਰ ਤੋਂ ਬੰਦਾ ਕਮਜ਼ੋਰ ਏ, ਉਹਦੀਆਂ ਅੱਖਾਂ ਹਰਕਾ ਰੂਪ ਨਹੀਂ ਦੇਖਦੀਆਂ, ਉਹ ਪਰਤਰਿਆ ਰੂਪ ਹੀ ਦੇਖੀ ਜਾਂਦੀਆਂ ਨੇ। ਜੇ ਮਾਨਸਿਕ ਪੱਧਰ ਤੋਂ ਬੰਦਾ ਕਮਜ਼ੋਰ ਹੈ, ਮਨ ਦੀ ਕਮਜ਼ੋਰੀ ਹੈ, ਉਹਦੇ ਕੰਨ ਕਾਬੂ ਨਹੀਂ, ਉਹਦੀ ਜੀਭ ਕਾਬੂ ਨਹੀਂ, ਉਹਦੇ ਸਰੀਰ 'ਤੇ ਕਾਬੂ ਨਹੀਂ, ਜੇ ਮਨ ਅਡੋਲ ਹੈ ਤੇ ਸਰੀਰ ਭਾਵੇਂ ਬੱਚੇ ਦੇ ਰੂਹ ਵਿੱਚ ਹੋਵੇ, ਅਡੋਲ ਮਨ ਜਿਹੜਾ ਉਹ ਹਕੂਮਤ ਨਾਲ ਟੱਕਰ ਲੈ ਜਾਂਦਾ ਹੈ। ਉਹ ਅਡੋਲਤਾ ਕਿੱਥੋਂ ਮਿਲਦੀ ਹੈ? ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬਚਨ ਨੇ। ਇੱਕ ਤਾਂ ਬਾਬਾ ਕਬੀਰ ਸਾਹਿਬ ਦੇ ਬਚਨ ਨੇ, ਕਹਿੰਦੇ ਨੇ ਰੁੱਖ ਦੇ ਟਾਣ 'ਤੇ ਕੋਈ ਬੈਠਾ ਹੋਵੇ, ਹਵਾ ਚੱਲੇਗੀ ਤੇ ਖੁਦ ਖਿੱਲੇਗਾ, ਕਿਉਂਕਿ ਜਿਹਦਾ ਸਹਾਰਾ ਲਿਆ ਉਹ ਖੁਦ ਡੋਲਣ ਵਾਲਾ ਹੈ, ਟਾਣਾ ਖੁਦ ਡੋਲਦਾ। ਪਰ ਜੇਕਰ ਕੋਈ ਪਹਾੜ ਦੀ ਓਟ ਲੈ ਲੈ, ਪਹਾੜ ਉੱਤੇ ਚਲਾ ਜਾਏ ਤੇ ਜਿੰਨਾ ਮਰਜ਼ੀ ਤੂਫਾਨ ਆ ਜਾਏ, ਪਹਾੜ ਨਾ ਖਿੱਲਣਾ ਤੇ ਨਾ ਉਹਦੇ ਉੱਤੇ ਬੈਠੇ ਕੋਲੇ ਡੋਲਣਾ, ਮਾਇਆ ਖੁਦ ਡੋਲਦੀ ਏ ਤੇ ਜਿਹੜਾ ਇਹਦੇ ਟਾਣੇ 'ਤੇ ਬਹਿੰਦਾ ਮਾਇਆ ਉਹਨੂੰ ਵੀ ਡੁਲਾਉਂਦੀ ਏ। ਮੇਰਾ ਗੁਰੂ ਅਸਮੇਰ ਦੀ ਤਰ੍ਹਾਂ ਅਡੋਲ ਹੈ, ਜਿਹੜਾ ਗੁਰੂ ਦਾ ਸਹਾਰਾ ਪਕੜਦਾ ਉਹ ਵੀ ਅਡੋਲ ਰਹਿੰਦਾ ਹੈ। ਗੁਰਦੇਵ ਦੇ ਬਚਨ ਨੇ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਗੁਰੂ ਅਡੋਲ ਹੈ, ਪ੍ਰਭੂ ਅਡੋਲ ਹੈ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਕੱਲ ਵੀ ਇੱਕ ਪ੍ਰਮਾਣ ਦਿੱਤਾ ਸੀ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ। ਜਿਹਦੇ ਅੰਦਰ ਨਾਮ ਅੰਮ੍ਰਿਤ ਹੈ, ਸਿਮਰਨ ਹੈ, ਕਲਗੀ ਵਾਲੇ ਦੇ ਖੰਡੇ ਦੀ ਪੌਲ ਹੈ, ਉਹ ਆਪ ਅਡੋਲ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਨਿਹਚਲ ਆਸਨ ਦਾ ਅਰਥ ਹੈ ਅੰਦਰ ਦੀ ਅਡੋਲਤਾ, ਅੰਦਰੋਂ ਅਡੋਲ ਰਹਿਣਾ। ਉਹ ਅੰਦਰੋਂ ਅਡੋਲ ਨੇ, ਕੋਈ ਮਾਇਆ ਦਾ ਛਲਾਵਾ, ਕੋਈ ਸੰਸਾਰ ਦੀਆਂ ਚੋਪੜੀਆਂ ਚੀਕਣੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਉੱਪਰ ਆਪਣਾ ਅਸਰ ਨਹੀਂ ਪਾ ਸਕੀਆਂ। ਇਹ ਕਚਹਿਰੀ ਤਿੰਨ ਕੁ ਦਿਨਾਂ ਦਾ ਜ਼ਿਕਰ ਆਉਂਦਾ ਹੈ, ਮੈਂ ਸਿਰਫ ਸੰਖੇਪ ਜੇ ਸ਼ਬਦ ਵਰਤੇ ਨੇ। ਸੋਚਦੇ ਨੇ, ਡਰਾਵੇ ਵੀ ਦਿੰਦੇ ਨੇ, ਭਾਵੇਂ ਕਿ ਇਤਿਹਾਸਕਾਰਾਂ ਨੇ ਸ਼ਹਾਦਤ ਤੋਂ ਪਹਿਲਾਂ ਕੁਝ ਤਸੀਆਂ ਦਾ ਵੱਖ ਵੱਖ ਜ਼ਿਕਰ ਕੀਤਾ ਹੈ, ਉਹ ਮੈਂ ਬਿਲਕੁਲ ਛੋਣਾ ਨਹੀਂ। ਅਤੇ ਚਾਹੀਦਾ ਵੀ ਇਹ ਹੈ ਕਿ ਜੋ ਰਵਾਇਤ, ਜੋ ਪਰੰਪਰਾ ਚੱਲਦੀ ਅਸੀਂ ਉਹਨੂੰ ਸਵੀਕਾਰੀਏ, ਨਾ ਕਿ ਆਪਣੀ ਨਵੀਂ ਕੁਤੂਤੀ ਵਜਾਉਣ ਲੱਗ ਪਵੇ। ਜੋ ਕਹਿ ਰਿਹਾ ਹੈ ਇਤਿਹਾਸ, ਉੱਥੇ ਯਤਨ ਕੀਤਾ ਡੋਲਾਉਣ ਦਾ, ਪਰ ਗੁਰੂ ਕੇ ਲਾਲ ਡੋਲੇ ਨਹੀਂ, ਲਾਲਚ ਵਿੱਚ ਆਏ ਨਹੀਂ। ਮਾਤ ਗੁਜਰੀ ਜੀ ਦੇ ਕੋਲ ਭੇਜ ਦਿੱਤੇ ਗਏ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਜੋ ਕੁਝ ਕਚਹਿਰੀ ਵਿੱਚ ਹੋਇਆ ਉਹ ਮਾਤਾ ਗੁਜਰੀ ਜੀ ਨੂੰ ਸਭ ਕੁਝ ਜਾ ਕੇ ਦੱਸਿਆ ਹੈ ਕਿ ਮਾਂ, ਆਹ ਕੁਝ ਉਹਨਾਂ ਨੇ ਸਾਨੂੰ ਝੁਕਾਉਣ ਦਾ ਯਤਨ ਕੀਤਾ, ਅਸੀਂ ਝੁਕੇ ਨਹੀਂ, ਸਾਨੂੰ ਡੁਲਾਉਣ ਦਾ ਯਤਨ ਕੀਤਾ, ਅਸੀਂ ਡੋਲੇ ਨਹੀਂ, ਸਾਨੂੰ ਅੰਦਰੋਂ ਧਮਕਾਉਣ ਦਾ ਯਤਨ ਕੀਤਾ, ਉਹਨਾਂ ਦੀਆਂ ਧਮਕੀਆਂ ਦਾ ਅਸਰ ਨਹੀਂ। ਉੱਥੇ ਖਲੋਤੇ ਹੋਏ ਸੁੱਚਾ ਨੰਜ ਦੀ ਬੁੱਝ ਦਿਲੀ, ਉਹਦੀ ਕਾਇਰਤਾ, ਉਹਦਾ ਵੀ ਜ਼ਿਕਰ ਕੀਤਾ। ਅਤੇ ਲਾਲਾ ਦੌਲਤ ਰਾਏ ਨੇ ਸਵਾਨੇ ਉਮਰੀ 'ਚ ਲਿਖਿਆ, ਮੈਂ ਉਹ ਸ਼ਬਦ ਕਹਿ ਦਿੰਦਾ, ਕਹਿੰਦਾ ਹੈ ਭਾਰਤ ਭੂਮੀ ਜਿਹਨੂੰ ਲੋਕ ਤੈਨੂੰ ਮਾਂ ਕਹਿ ਕੇ ਪੂਜਦੇ ਨੇ। ਪੜ੍ਹਿਓ ਕਿਤੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਉਹ ਕਹਿੰਦੇ ਨੇ ਜਿਹਨੂੰ ਲੋਕ ਮਾਂ ਕਹਿ ਕੇ ਪੂਜਦੇ ਨੇ, ਤੇਰੀ ਕਹਿਣ ਲੱਗੇ ਸ਼ਬਦ, ਇਸੇ ਹੀ ਮਾਤਰ ਭੂਮੀ ਦਾ ਉਹ ਬੰਦਾ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਆਜ਼ਾਦੀ ਦੀਆਂ ਜ਼ੰਜੀਰਾਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਆਜ਼ਾਦੀ ਦੇਣੀ ਚਾਹੁੰਦੇ ਨੇ। ਕਹਿਣ ਲੱਗੇ ਤੇਰਾ ਜੰਮਿਆ ਤੇਰੀ ਇੱਥੇ ਇੱਕ ਪੁੱਤਰ ਉਹਦੇ ਪੁੱਤਰਾਂ ਨੂੰ ਨੀਆਂ ਵਿੱਚ ਖੜਾਉਣ ਵਾਸਤੇ ਪੂਰਾ ਜ਼ੋਰ ਲਾ ਰਿਹਾ ਹੈ। ਉਹਨੇ ਤਾਂ ਇੱਕ ਸ਼ਬਦ ਕਿਹਾ, ਕਹਿੰਦਾ ਇਸ ਅਕਿਰਤ ਘਣਤਾ ਨੂੰ, ਇਹੋ ਜਿਹੇ ਤੇਰੇ ਅਕਿਰਤ ਘਣ ਪੁੱਤਰਾਂ ਨੂੰ ਤਾਂ ਤੇਰੀ ਕੁੱਖ ਉੱਤੇ ਜੀਣ ਦਾ ਹੱਕ ਹੀ ਨਹੀਂ ਸੀ ਚਾਹੀਦਾ। ਉਹਦੇ ਸ਼ਬਦ ਸਨ। ਗੁਰੂ ਕੇ ਲਾਲਾ ਨੇ ਸਭ ਕੁਝ ਦੱਸ ਦਿੱਤਾ। ਪਰ ਇੱਧਰ ਸੁੱਚਾਨੰਦ ਦੀਆਂ ਚੁਗਲੀਆਂ ਵਜ਼ੀਦ ਖਾਨ ਦੇ ਅੰਦਰ ਇੱਕੋ ਹੀ ਧਿਆ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਜਾਂ ਚੁਕਾਉਣਾ ਅਤੇ ਜਾਂ ਮੁਕਾਉਣਾ ਹੈ, ਜਾਂ ਚੁਕਣ ਅਤੇ ਜਾਂ ਮੁਕਾਏ ਜਾਣ। ਮੈਂ ਸੰਖੇਪ ਜਿਹਾ ਚੱਲਾਂ, ਉਸ ਵਕਤ ਫਤਵੇ ਵੀ ਦਿੱਤੇ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਨੂੰ ਨੀਆਂ ਵਿੱਚ ਚਿਣ ਦਿੱਤਾ ਜਾਏ। ਹੁਣ ਉਹ ਫਤਵਾ ਸੀ ਸਿਰਫ ਬਾਗੀ ਪੁਣੇ ਦਾ ਕਿ ਇਹ ਬੱਚੇ ਛੋਟੇ ਨੇ ਪਰ ਗੱਲਾਂ ਬਾਗੀਆਂ ਵਾਲੀਆਂ ਕਰ ਰਹੇ ਨੇ। ਸਾਹਿਬ ਸੱਚੀ ਸਰਕਾਰ ਦੇ ਲਾਲਾ ਨੂੰ ਜਦੋਂ ਨੀਆਂ ਵਿੱਚ ਚਿਣ ਦਾ ਹੁਕਮ ਦਿੱਤਾ ਗਿਆ ਹਕੂਮਤ ਵੱਲੋਂ, ਮਾਤ ਗੁਜਰੀ ਜੀ ਨੇ ਆਪਣੇ ਲਾਲਾ ਨੂੰ ਤੋਰਿਆ ਹੈ। ਦੇਖੋ ਇੱਥੇ ਦ੍ਰਿੜਤਾ, ਅਡੋਲਤਾ, ਅੰਦਰੋਂ ਗੁਰੂ ਦੇ ਭਰੋਸੇ ਦੀ ਚਿੰਗਾਰੀ ਅਤੇ ਦੂਜੇ ਪਾਸੇ ਜ਼ੁਲਮ ਦੀ ਇੰਤਹਾ। ਮਾਤ ਗੁਜਰੀ ਜੀ ਨੇ ਆਪਣੇ ਸੀਨੇ ਨਾਲ ਲਾਇਆ। ਇਤਿਹਾਸ ਕਹਿੰਦਾ ਤੁਰਦੇ ਹੋਏ ਬੱਚਿਆਂ ਨੂੰ ਕੋਈ ਸ਼ਬਦ ਕਹੇ ਸਨ, ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਇਹ ਸ਼ਬਦ ਕਹੇ ਸਨ, ਬੇਟਾ ਆਪ ਚੱਲੇ ਹੋ, ਆਓ ਜਾਣ ਤੋਂ ਪਹਿਲਾਂ ਮੈਂ ਕੁੱਟ ਕੇ ਆਪਣੇ ਸੀਨੇ ਨਾਲ ਲਾ ਲਵਾਂ। ਇਸ ਜਜ਼ਬਾਤ ਨੂੰ ਬੁੱਝਦਿਲੀ ਨਾ ਸਮਝਣਾ, ਇੱਕ ਮਮਤਾ ਹੈ। ਆਪਾਂ ਬੈਠੇ ਹਾਂ, ਅੱਜ ਸਿੰਘ ਸਾਹਿਬ ਜੀ ਨੇ ਮੈਨੂੰ ਬੜੀ ਗੱਲ ਉਹ ਚੰਗੀ ਲੱਗੀ, ਇਸ ਥਾਂ 'ਤੇ ਕੇਵਲ ਸ਼ਹੀਦਾਂ ਨੂੰ ਸਿਜਦੇ ਕਰਕੇ ਬੇਨਤੀਆਂ ਕੀਤੀਆਂ ਜਾਣ, ਬਾਬਿਓ ਸਾਨੂੰ ਸੱਚਮੁੱਚ ਉਹ ਅਡੋਲਤਾ ਮਿਲ ਜਾਏ ਜਿਹੜੀ ਤੁਹਾਨੂੰ ਮਿਲੀ, ਨਾ ਕਿ ਇਸ ਥਾਂ 'ਤੇ ਇਕੱਠੇ ਹੋ ਕੇ ਇੱਕ ਦੂਜੇ ਉੱਤੇ ਚਿੱਕੜ ਸੱਟਿਆ ਜਾਏ। ਮੇਰੀ ਇੱਕ ਬੇਨਤੀ ਹੈ, ਉਹ ਸਿੰਘ ਸਾਹਿਬ ਜੀ ਨੇ ਵੀ ਕਿਹਾ। ਪਰ ਦੇਖੋ ਇੱਕ ਜਜ਼ਬਾਤ ਨੇ ਬੱਚਿਆਂ ਨੂੰ, ਮਾਤਾ ਜੀ ਨੇ ਆਨੰਦਪੁਰ ਸਾਹਿਬ ਤੋਂ ਆਪਣੇ ਸੀਨੇ ਨਾਲ ਲਾਇਆ ਹੈ। ਤੁਰਦਿਆਂ ਸ਼ਬਦ ਕਹਿ, ਬੇਟਾ ਜਾਣੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋ ਲੂੰ। ਤੁਰਨ ਲੱਗੇ ਹੋ, ਘੁੱਟ ਕੇ ਸੀਨੇ ਨਾ ਲਾ ਲਵਾਂ। ਅਤੇ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਨੂੰਹ ਕੋਲ ਨਾ ਹੋਵੇ, ਜਿਸ ਦਾਦੀ ਨੇ ਆਪਣੇ ਪੋਤੇ ਪਾਲੇ ਹੋਣ ਉਹਦਾ ਅੰਦਰ ਕਿਹੋ ਜਿਹਾ ਹੋਵੇਗਾ। ਪਰ ਉਹ ਅਡੋਲ ਮਾਂ ਕਹਿਣ ਲੱਗੀ, ਜਾਣੇ ਸੇ ਪਹਿਲੇ ਆਓ ਬੇਟਾ, ਗਲੇ ਸੇ ਲਗਾ ਤੋ ਲੂੰ, ਕੇਸ਼ੋਂ ਕੋ ਕੰਘੀ ਕਰੂੰ, ਜ਼ਰਾ ਮੂੰਹ ਦੁਲਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਖਾ ਬਣਾ ਤੋ ਲੂੰ। ਤੁਹਾਨੂੰ ਤੁਰਨ ਤੋਂ ਪਹਿਲਾਂ ਮੌਤ ਵਰਨ ਤਰੇ ਹੋ, ਸ਼ਾਇਦ ਪਿਛਲੀ ਵਾਰ ਅਰਜ਼ ਕੀਤੀ ਹੋਵੇ, ਮੌਤ ਸਭ ਤੋਂ ਵੱਡਾ ਭੈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਮੰਨੀ ਹੈ। ਜੇ ਸ਼ਬਦ ਦੀ ਰੋਸ਼ਨੀ ਦੇਖੀਏ, ਪਹਿਲੀ ਤਰ੍ਹਾਂ ਦੀ ਮੌਤ ਹੈ ਆ ਸਰੀਰਕ ਤੌਰ 'ਤੇ ਮਰਨਾ, ਜਿਹਨੂੰ ਬਾਬਾ ਜੀ ਨੇ ਕਿਹਾ ਜੋ ਜਨਮੈ ਸੋ ਜਾਨੋ ਮੂਵਾ, ਜਾਂ ਸ਼ਬਦ ਕਹਿੰਦੇ ਜੋ ਉਪਜਿਓ ਸੋ ਬਿਨਸ ਕਹਿ ਪਰੋ ਆਜ ਕਹਿ ਕਾਲ, ਜਾਂ ਹਜ਼ੂਰ ਨੇ ਕਿਹਾ ਕਿ ਜੋ ਜੰਮਿਆ ਉਹਦੀ ਮੌਤ ਅਵਸ਼ ਆਉਣੀ ਹੈ। ਇਹ ਫਿਜ਼ੀਕਲ ਡੈਥ ਹੈ, ਜਿਹਨੂੰ ਸਾਹਿਬ ਨੇ ਕਿਹਾ ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ, ਆਏ ਸਰੀਰਕ ਮੌਤ ਹੈ ਨਾ। ਹੁਣ ਦੂਜੀ ਜਿਹੜੀ ਮੌਤ ਹੈ ਨਾ, ਉਹ ਫਿਜ਼ੀਕਲ ਡੈਥ ਨਹੀਂ। ਬੰਦਾ ਜਿਉਂਦਾ ਹੈ, ਬੋਲਦਾ ਵੀ ਏ, ਖਾਂਦਾ ਵੀ ਏ, ਪੀਂਦਾ ਵੀ ਏ, ਰਾਜ ਭਾਗ ਵੀ ਮਾਣਦਾ, ਪਰ ਬਦਕਿਸਮਤੀ ਏ ਅੰਦਰੋਂ ਗੁਰੂ ਤੇ ਰੱਬ ਭੁੱਲ ਜਾਂਦਾ, ਉਹ ਜਿਉਂਦਾ ਹੀ ਮਰਿਆ ਹੋਇਆ ਹੁੰਦਾ ਹੈ। ਉਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਕਿ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮ੍ਰਿਤਕ ਹੀ ਹੈ ਨਾ, ਜਾਂ ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਵੀ ਕੀਤੇ, ਕਹਿਣ ਲੱਗੇ ਨਾਮ ਬਿਨਾਂ ਜੋ ਪੈਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਪਰ ਤੀਜੀ ਜਿਹੜੀ ਮੌਤ ਹੈ ਨਾ, ਉਹ ਆਮ ਬੰਦਿਆਂ ਦੀ ਨਹੀਂ। ਪਹਿਲੀ ਮੌਤ ਸਰੀਰਕ ਤੌਰ, ਦੂਜਾ ਚੱਲਦੇ ਫਿਰਦੇ ਸਭ ਕੁਝ ਭੋਗਦੇ ਰੱਬ ਦਾ ਦਿੱਤਾ ਪਰ ਅੰਦਰੋਂ ਮਰੇ ਹੋਏ, ਤੇ ਤੀਸਰੀ ਮੌਤ ਹੈ ਜਿਉਂਦੇ ਜੀ ਮਰਨ ਤੋਂ ਪਹਿਲਾਂ ਸ਼ਬਦ ਵਿੱਚ ਮਰ ਜਾਣਾ। ਜਿਹੜੇ ਸ਼ਬਦ ਬਾਣੀ ਵਿੱਚ ਮਰ ਜਾਣ ਸੱਚੇ ਵੀ ਉਹਨਾਂ ਨੂੰ ਫਿਜ਼ੀਕਲ ਡੈਥ ਵੀ ਕੁਝ ਨਹੀਂ ਕਹਿ ਸਕਦੇ। ਉਹਨਾਂ ਨੂੰ ਸਾਹਿਬ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੰਦਾ। ਸਿਰਫ ਇੱਕ ਬੇਨਤੀ ਹੈ, ਇੱਥੇ ਹਜ਼ੂਰ ਦੀ ਮਾਤਾ ਜੀ ਨੇ, ਮਾਤ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ ਹੈ। ਹੁਣ ਇੱਥੇ ਪਿਛਲੇ ਸਾਲ ਵੀ ਇੱਕ ਅਰਜ਼ ਕੀਤੀ ਸੀ ਕਿ ਇਹ ਅਡੋਲਤਾ ਮਾਤਾ ਜੀ ਜਦੋਂ ਤੋਰਦੇ, ਇਹਨਾਂ ਨੂੰ ਬਿਲਕੁਲ ਮੇਰੇ ਅੰਦਰ ਦੇ ਜਜ਼ਬਾਤ ਨਾਲ ਸਮਝਿਓ ਕਿ ਸ਼ਾਇਦ ਕਿਤੇ ਅੰਦਰ ਪੱਥਰ ਪਿਘਲ ਜਾਏ, ਇਸ ਅੰਦਰ ਵੀ ਕਿਤੇ ਘਾਸੀ ਪੈ ਜਾਏ। ਗੁਰੂ ਦੇ ਲਾਲਾਂ ਦੀ ਸ਼ਹਾਦਤ ਦੀ ਦਾਸਤਾਨ ਕਹਿੰਦੇ ਆ। ਜਦੋਂ ਤੁਰੇ ਨੇ, ਸ਼ੀਤਲ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਸੀ, ਉਹਨਾਂ ਦਾ ਪੂਰਾ ਲੇਖ ਹੀ ਮਾਤ ਗੁਜਰੀ ਤੇ ਹੈ। ਉਹ ਲਿਖਦੇ ਨੇ ਕਿ ਸਿਪਾਹੀ ਲੈਣ ਵਾਸਤੇ ਆਏ ਨੇ, ਮਾਤਾ ਜੀ ਨੇ ਆਪ ਤਿਆਰ ਕੀਤੇ ਨੇ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ। ਜਦੋਂ ਤੁਰਨ ਲੱਗੇ, ਇੱਕ ਸ਼ਬਦ ਕਹਿ, ਮਾਂ ਅਸੀਂ ਚੱਲੇ ਹਾਂ, ਤੁਸੀਂ ਸਾਨੂੰ ਆਪਣੀ ਗੋਦੀ ਵਿੱਚ ਹੀ ਰੱਖਿਆ, ਆਪਣੀ ਗੋਦੀ ਤੋਂ ਦੂਰ ਨਹੀਂ ਕੀਤਾ, ਅਸੀਂ ਮੌਤ ਵਰਨੀ ਹੈ, ਤੁਹਾਡੀਆਂ ਬਾਹਾਂ ਵਿੱਚ ਅਸੀਂ ਖੇਡੇ ਹਾਂ, ਤੁਹਾਡੀਆਂ ਬਾਹਾਂ ਸਾਡੇ ਲਈ ਸਭ ਕੁਛ ਨੇ, ਜਾਣ ਲੱਗੇ ਹਾਂ, ਹੁਣ ਦੇਰੀ ਨਾ ਲਾਇਓ, ਜਿਸ ਮਾਰਗ 'ਤੇ ਅਸੀਂ ਚੱਲਿਆ ਮਾਂ ਆਪਣੀ ਗੋਦ ਸਾਨੂੰ ਤੂੰ ਉੱਥੇ ਵੀ ਦੇ ਦੇ। ਉਹ ਸ਼ਬਦ ਸਨ, ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੀਵ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਖਿਆਲ ਵੀ ਨਹੀਂ ਉਹਨਾਂ ਦੇ। ਤੁਰ ਪੈ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵੀ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਚਿੱਤ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਬੂ ਫਤਿਹ ਸਿੰਘ ਤੇਰਾ ਚਿੱਤ ਪਰਚਾਉਣਾ। ਅਗਲਾ ਫਿਰ ਸ਼ਬਦ ਸੀ, ਮਾਂ ਨੇ ਕਿਹਾ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮੈਂ ਸਿਰ ਵਿੱਚੋਂ ਵਿੱਚੋਂ ਸਤਰਾਂ ਲਈਆਂ ਨੇ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮਾਵਾਂ ਬਾਜੋ ਕ ਜਿਉਂਦੀਆਂ ਕਦ ਸੁਣੀਆਂ ਮਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਵਾਂ। ਜਦੋਂ ਤੁਰੇ ਨੇ, ਦੇਖੋ ਇਹਨੂੰ ਮਹਿਸੂਸ ਕੀਤਾ ਜਾ ਸਕਦਾ, ਅਤੇ ਮੈਂ ਤਾਂ ਇਹ ਬੇਨਤੀ ਕਰਾਂਗਾ, ਇਸ ਸਮਾਗਮ ਦਾ ਹੋਰ ਕੋਈ ਮਕਸਦ ਨਹੀਂ ਸਾਜੇ। ਸੱਚ ਹੈ ਗੁਰੂ ਦੀ ਹਜ਼ੂਰੀ 'ਚ, ਇੱਕ ਤਾਂ ਸਾਡੇ ਕੋਲ ਇਤਿਹਾਸਿਕ ਥਾਂ ਹਰ 5-7 ਕਿਲੋਮੀਟਰ 'ਤੇ ਸਾਡੇ ਪੰਜਾਬ ਦਾ ਚੱਪਾ ਚੱਪਾ ਗੁਰੂ ਦੇ ਚਰਨਾਂ ਨਾਲ ਨਿਵਾਜਿਆ ਹੋਇਆ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਤਾਂ ਕਿਹਾ, ਕਹਿੰਦਾ ਕਿ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਇਹਦੇ ਚੱਪੇ ਚੱਪੇ 'ਤੇ ਗੁਰੂ ਦੇ ਚਰਨ ਨੇ। ਹੁਣ ਕਈ ਵਾਰੀ ਬਾਹਰ ਵੀ ਇਹ ਕਥਾ ਸੁਣੀ ਜਾਣੀ ਹੈ, ਜਦੋਂ ਬਾਹਰ ਬੈਠੇ ਲੋਕ ਪੰਜਾਬ ਦੀ ਧਰਤੀ ਨੂੰ ਭੰਡਦੇ ਨੇ ਨਾ, ਸੱਚ ਇਵੇਂ ਸੀਨਾ ਤੜਫ ਉੱਠਦਾ, ਉਹ ਸਾਡੇ ਅਰਥ ਕੁਝ ਹੋਰ ਕਰਦੇ ਨੇ ਤੜਫਦੇ। ਮੈਂ ਰਸਤੇ ਵਿੱਚ ਵੀ ਭਾਈ ਸਾਹਿਬ ਨੂੰ ਬੇਨਤੀ ਕੀਤੀ, ਅਸੀਂ ਕਹਿੰਦੇ ਹਾਂ ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਧਰਤੀ ਭਾਗਾਂ ਵਾਲੀ, ਉਹ ਜਿਸ ਧਰਤੀ 'ਤੇ 9 ਗੁਰੂ ਸਾਹਿਬਾਨਾਂ ਦਾ ਜਨਮ ਹੋਇਆ, ਉਹ ਧਰਤੀ ਕਿੰਨੀ ਕੁ ਭਾਗਾਂ ਵਾਲੀ ਹੈ। ਦੂਸਰੀ ਗੱਲ ਕਿ ਦੇਖੋ ਇਹਦਾ ਮਕਸਦ ਕੇਵਲ ਇੰਨਾ ਕੁ ਹੈ ਕਿ ਸ਼ਹਾਦਤ ਵਾਲੇ ਦਿਨ ਆਉਣ ਤੋਂ ਪਹਿਲਾਂ ਕਿ ਮਨਾ ਆਪਣੇ ਬੱਚਿਆਂ ਵੱਲ ਝਾਤੀ ਮਾਰ ਅਤੇ ਇੱਧਰ ਠੰਡੇ ਬੁਰਜ ਨੂੰ ਦੇਖ, ਜੇ ਕੁਛ ਨਹੀਂ ਕਰਨ ਜੋਗਾ ਘੱਟੋ ਘੱਟ ਆਪਣੇ ਬੱਚਿਆਂ ਨੂੰ ਲਿਆ ਇਸ ਠੰਡੇ ਬੁਰਜ 'ਤੇ ਨੀਆਂ ਵਿੱਚ ਨਮਸਕਾਰ ਕਰਾ ਅਤੇ ਇੱਥੇ ਅਰਦਾਸ ਕਰ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਓ, ਸਾਡੇ ਬਾਬਿਓ, ਸਾਹਿਬਜ਼ਾਦਿਓ, ਗੁਰੂ ਦਿਓ, ਸਾਡੇ ਵਡੇਰਿਓ, ਉਹ ਸਾਡੇ ਵੱਡੇ ਨੇ, ਇੱਕ ਕਿਰਪਾ ਕਰੋ ਕਿ ਜਿਹੜੀ ਅਣਖ ਗੈਰਤ ਇਸ ਥਾਂ 'ਤੇ ਤੁਸਾਂ ਸਾਨੂੰ ਬਖਸ਼ ਦਿੱਤੀ, ਇਹਨਾਂ ਬੱਚਿਆਂ ਦੀ ਝੋਲੀ ਵਿੱਚ ਵੀ ਉਹ ਖੈਰ ਪਾ ਦਿਓ। ਅੱਜ ਬਹੁਤ ਸਾਰੇ ਵੀਰ ਮੇਰੇ मैं तर्क नहीं करांगा, वह भी बैठे होणगे जिन्हां ने अमृत की दात नहीं लई, वह भी बैठे होणगे जिन्हां ने अजे केस भी साबित रखे नहीं। उंज तां वैसे केस रखण दी लोड़ नहीं पैंदी, केस तां रखी होए ने पर बंदा कटने छड़ देवे, केस तां पहले ही रखे हुए ने, परमात्मा ने दिते ने। सिर्फ इहदा इक्को मकसद है कि जिस दे घर दा टुकड़ा खाने आ, एक कुत्ता नाम ही घर रख्या होवे उहनूं रोज लंघदिआं रोटी पाओ उह भी भौंकना शुरू कर दिंदा है। साडे बच्चे साडे परिवार प्रचारकां दे कीर्तनियां दे उहनां दे तां रग रग विच गुरु की संगत दी रोटी है, जज्बात ली नहीं। उह तुरदे ने दोनों लाल, माता जी ने उत्तो देखिया थले इधर तैयारी पी खुंदी है, भावे इतिहास कहिंदा है कि नीयां विच चिन्ह तो बाद फिर भेजा गया एक दिन, यह कहिंदा इतिहास। डॉक्टर गंडा सिंह उन्हां ने तो पलीतियां का जिक्र भी किया, पर मैं फिर बेनती करा सिर्फ रवायत और परंपरा जो है इतिहास की इथों की। जो तुरे ने उस वेले उस शीतल साहब लिखते ने उन्होंने वलवले ने कहते ने मात गुजरी न अपनी नूं साडे माता जीतो दी याद आई, जदों सस ने पोते पाले होण खुशी वेले गमी वेले तुसी सूझवान बैठे हो, परिवार का कोई जी चला जाए घर विच जदों खुशी गमी आएगी साचे वे उहदियां यादां साडे अंदर नूं जरूर कशकां पाणगियां। उहनां दे ख्याल ने तुरदियां नूं कहा कि आ जा जीतो राणीए ले मिंट उधारे तक ले मेरी बचिए चन चढ़दे खारे सोहणे किन्ने लगदे इस उमरे प्यारे। तुरे ने आई थां सारे इकट्ठी है चंडाल चौंकड़ी, फिर इको गल कही गई इस्लाम नू कबूल लवो, अजे भी वक्त है अजे भी समा है, तुहानू शहनशाह दे कोलो बहुत कुछ दवाया जाएगा पर उस वक्त गुरु के लालां दी गुरु दे साहिबजादियां दी चढ़त उन्हां दी अणख उन्हां दे चेहरे उपर जो गुरु कृपा दा नूर वरस रहा सी, उन्हां कहा जिंदगी मिलेगी ते दो तुकां सुना के कहियां एक निमख जो सिमरन में जिया कोट दिन से लाख सदा थिरथिया। कहन लगे ए की, कहिंदे ने जिन्नू तुसी जिंदगी कहिंदे हो असी ओनू जिंदगी नहीं कहिंदे, तुसी सवास पूरे करन नू जिंदगी कहिंदे हो, साडे घर विच एक निमक जितना समा कोई नाम विच जी जाए ओदे सामने करोड़ां सालां दी उम्र दी भी कोई कीमत नहीं। एक निमक जो सिमरन मैं जिया कोट दिन लाख सदा थिरथिया। जदों फिर डरावे दिते गए पर इक्को आवाज आई कि सानू तां खत्म की करना है, सच को मिटाओगे तो मिटोगे जहान से, आप मिटोगे। जो भाई साहब कह रहे सन कौन ना लेंदा है सच एवे उन्हां दा ना लेंदे आ तवारीख नूं सुनाण लई, चित कदी नहीं करदा उन्हां भैड़ियां दा नाम भी जीभ उत्ते आ जाए। सच को मिटाओगे तो मिटोगे जहान से, डरता नहीं है अकाल किसी शहनशाह की शान से, उपदेश अपना सुन लो जरा दिल के कान से, कह रहे हैं हम तुमको खुदा की जुबान से। जे सच नू मिटाओगे तो मिटोगे, नीयां विच चिणिया गया है। ठंडी हवा कदी काम करदे देखो, जेडे मजदूर राज मजदूर काम करदे ने इन्हां दिनां च, जेडे विच खलोते ने इट्टां ठंडियां गारा ठंडा हवा ठंडी चीरन वाली खड्डियां नू, उस वक्त अंबर रोया पौन ने वैण पाए। साचे वे कल्ले अपने शब्द नहीं, ओ किहो जिहा वातावरण गमगीन हो गया कि हजूर सच्चे पातशाह दे लाला नू नीयां विच खड़िया इउं कह लो खड़िया करके नीयां विच चिण लगे। इतिहास कहिंदा है नीयां गईयां ने गले तक, बेहोशी दी जिक्र भी है, पर अखीर जिहड़ा कांड जिहड़ा भाणा वापरिया बंसावली नामे दे शब्द सन, अज भी मैं उन्हों पढ़ रहा सा। वह कहिंदे ने शाशल बेग ते वाशल बेग एक कसूर तो नौकरी तो कढ़े गए सी, उन्हां कहा कोई इहो जिहा कारा कौन करेगा, पत्थर दिल ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਨੂੰ ਲਟਾ ਕੇ ਜ਼ਿਬਾ ਕੀਤਾ। ਬੰਸਾਵਲੀ ਨਾਮੇ ਵਾਲਾ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਹਨਾਂ ਦੇ ਪ੍ਰਾਣ ਪਹਿਲਾਂ ਨਿਕਲੇ ਸਨ। ਪਰ ਉੱਥੇ ਇੱਕ ਸਤਰ ਜਿਹੜੀ ਮੈਨੂੰ ਪੜ੍ਹਨ ਨੂੰ ਮਿਲੀ ਉਹ ਲਿਖਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਪਹਿਲਾਂ ਨਿਕਲੇ, ਸ਼ਹਾਦਤ ਦਾ ਜਾਮ ਪੀਤਾ, ਆਦਿ ਘੜੀ ਫਤਿਹ ਸਿੰਘ ਜੀ ਚਰਨ ਮਾਰਤ ਬਹਿ। ਹੁਣ ਅੱਧੀ ਘੜੀ ਜਿਹੜੀ ਨਾ ਤਕਰੀਬਨ 12 ਕੁ ਮਿੰਟ ਦੇ ਨੇੜੇ ਬਣਦੀ ਹੈ। ਉਹ ਬੰਸਾਵਲੀ ਨਾਮੇ ਚ ਕੇਸਰ ਸਿੰਘ ਛਿੱਬਰ ਲਿਖਦਾ ਕਿ ਬਾਬਾ ਫਤਿਹ ਸਿੰਘ ਜੀ ਦੇ, ਇਹਨੂੰ ਕਮਜ਼ੋਰੀ ਨਾ ਸਮਝਿਓ, ਮੇਰੀ ਬੇਨਤੀ ਹੈ, 12 ਕੁ ਮਿੰਟ ਦੇ ਕਰੀਬ ਹੁਣ ਦੇਖੋ ਜ਼ਿਬਾ ਕੀਤੇ ਹੋਣ, ਭਾਵੇਂ ਸਿਰ ਲਾਉਣ ਦਾ ਜ਼ਿਕਰ ਵੀ ਕੀਤਾ ਗਿਆ ਹੈ, ਪਰ ਗੁਰੂ ਸਾਹਿਬ ਨੇ ਕੋਹ ਕੇ ਸ਼ਹੀਦ ਹੋਣ ਦਾ ਜ਼ਿਕਰ ਕੀਤਾ ਜ਼ਬਰਨਾਮੇ ਚ। 12 ਮਿੰਟ ਦੇ ਕਰੀਬ ਉਹ ਕਹਿੰਦੇ ਨੇ ਆਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਤ ਬਹਿ, ਉਹਨਾਂ ਦੇ ਪਵਿੱਤਰ ਚਰਨ ਖਿਲਦੇ ਰਹੇ। 12 ਕੁ ਮਿੰਟ ਤੋਂ ਬਾਅਦ ਉਹਨਾਂ ਦੇ ਸਰੀਰ ਵਿੱਚੋਂ ਪ੍ਰਾਣ ਨਿਕਲੇ, ਸ਼ਹਾਦਤ ਦਾ ਜਾਮ ਪੀਤਾ ਹੈ। ਆਈ ਨੀਆਂ ਨੇ ਸਿੱਖ ਕੌਮ ਨੇ ਸਰਹੰਦ ਫਤਿਹ ਦਿਵਸ ਮਨਾਇਆ, ਨਾਮ ਵੀ ਫਤਿਹਗੜ੍ਹ ਸਾਹਿਬ ਰੱਖਿਆ ਆਪਾਂ। ਮੈਂ ਉੱਧਰ ਜ਼ਿਆਦਾ ਨਹੀਂ, ਸਿਰਫ ਇੱਧਰ ਫੋਕਸ ਰੱਖ ਕੇ ਅੱਲਾ ਯਾਰ ਖਾਂ ਦੀਆਂ ਉਹ 17 ਕਹਿਣ ਲੱਗੇ, ਉਹਨਾਂ ਲਾਲਾਂ ਦੀ ਆਵਾਜ਼ ਸੀ, ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ। ਸੱਚ ਇਵੇਂ ਭਾਵੇਂ ਉਸ ਦੇ ਆਪਣੇ ਜਜ਼ਬਾਤ ਨੇ, ਪਰ ਸਾਡੇ ਸਿਰ ਤੇ ਦਸਤਾਰ ਤਾਂ ਹੈ, ਜੇ ਇੱਥੇ ਦਸਤਾਰ ਝੁਕੀ ਨਹੀਂ ਤਾਂ ਅਸੀਂ ਪੁੱਤਰਾਂ ਨੂੰ ਤਾਂ ਗੱਡੀਆਂ 'ਚ ਲਈ ਫਿਰਨੇ ਹਾਂ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੀਆਂ 'ਚ ਖਲੋਤੇ ਨੇ। ਸੱਚ ਇਵੇਂ ਸਾਡੀਆਂ ਅਟਾਰੀਆਂ ਮਹੱਲ ਉੱਚੇ ਤਾਂ ਨੇ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੀਆਂ ਵਿੱਚ ਖਲੋਤੇ ਨੇ। ਉਹਦੇ ਸ਼ਬਦ ਨੇ ਕਿ ਖੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਹਜ਼ੂਰ ਜੀ ਦੇ ਲਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਤ ਗੁਜਰੀ, ਉਹਨਾਂ ਸ਼ਹਾਦਤ ਦਾ ਜਾਮ ਪੀਤਾ ਹੈ। ਠੀਕ ਹੈ, ਇਤਿਹਾਸ ਦੇ ਆਪੋ ਆਪਣੇ ਢੰਗ ਮੈਂ ਫਿਰ ਸ਼ਬਦ ਵਰਤਾਂ ਕਿਉਂਕਿ ਸਾਨੂੰ ਤਾਂ ਲਿਖਣ ਵਾਲੇ ਵੀ ਸਦੀਆਂ ਬਾਅਦ ਲੱਭਦੇ ਰਹੇ। ਜ਼ਿਆਦਾ ਲਿਖਿਆ ਗਿਆ ਕਵਿਤਾ ਵਿੱਚ, ਆਰੰਭਕ ਕਵਿਤਾ ਵਿੱਚ ਕਹਿ, ਜਿਹੜਾ ਹਕੂਮਤ ਦਾ ਲਿਖਾਰੀ ਉਹ ਫਾਰਸੀ ਜੇ ਅਰਬੀ 'ਚ ਲਿਖ ਰਿਹਾ ਉਹਦੇ ਅੰਦਰ ਦਾ ਮੁਤਸਵੀ ਪੁਣਾ ਕੰਮ ਕਰ ਰਿਹਾ, ਪਰ ਜਦੋਂ ਕਵਿਤਾ 'ਚ ਇਤਿਹਾਸ ਲਿਖਿਆ ਜਾਂਦਾ ਖਿਮਾ ਕਰਿਓ, ਉਦੋਂ ਭਾਵੁਕਤਾ ਅਤੇ ਜਜ਼ਬਾਤ ਜ਼ਿਆਦੇ ਹੁੰਦੇ ਨੇ ਅਤੇ ਕਈ ਵਾਰੀ ਜਿਹੜੇ ਤੱਤ ਨੇ ਉਹ ਲੁਕੇ ਹੋਏ ਹੁੰਦੇ ਨੇ, ਉਹ ਨਜ਼ਰ ਨਹੀਂ ਆਉਂਦੇ। ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਸਾਹਿਬ ਦੱਸ ਰਹੇ ਸਨ, ਇੱਕ ਨਿਹੰਗ ਸਿੰਘ ਰਾਮ ਸਿੰਘ ਜੀ, ਹਾਂ ਭਾਈ ਰਾਮਾ ਅਤੇ ਤਲੋਕਾ ਜੀ ਅਤੇ ਇੱਕ ਨਿਹੰਗ ਸਿੰਘ ਜੀ ਅਤੇ ਦੀਵਾਨ ਟੋਡਰ ਮੱਲ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪੁੱਤਰਾਂ ਦਾ, ਮਾਤਾ ਦਾ ਸੰਸਕਾਰ ਕੀਤਾ। ਟੋਡਰਮੱਲ ਦਾ ਪਿੰਡ ਅਲੋ ਰੱਖ, ਉਹਦੇ ਨੇੜੇ ਆਪਾਂ ਕਹਿ ਰਹੇ ਹਾਂ, ਅਤੇ ਅਸਥੀਆਂ ਦਾ ਜ਼ਿਕਰ ਵੀ ਉੱਥੇ ਹੈ, ਹਾਂ ਕਾਕੜਾ ਪਿੰਡ, ਉੱਥੇ ਉਹ ਅਸਥੀਆਂ ਇਸ ਅਸਥਾਨ ਤੋਂ ਉੱਥੇ ਨੂੰ ਗਈਆਂ। ਸਿਰਫ ਇੱਕ ਬੇਨਤੀ ਹੈ ਕਿ ਇੱਥੋਂ ਹਜ਼ੂਰ ਰਾਏ ਕੱਲੇ ਕੋਲ ਨੇ ਜੋ ਸ਼ਬਦ ਭਾਈ ਸਾਹਿਬ ਨੇ ਸੰਪੰਨ ਕੀਤਾ, ਉੱਥੇ ਸੱਚੀ ਸਰਕਾਰ ਦੇ ਕੋਲ ਨੂਰਾ ਮਾਹੀ ਭੇਜ ਕੇ ਸਰਹੰਦ ਦੀ ਖਬਰ ਲਈ ਹੈ। ਉਹਨੇ ਜੋ ਕੁਝ ਵਾਪਰਿਆ ਉਹਨੇ ਸਭ ਕੁਝ ਦਰਸਾ ਦਿੱਤਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਦੇ ਚਿਹਰੇ ਉੱਪਰ ਕੋਈ ਮਾਯੂਸੀ ਨਹੀਂ, ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੇ ਖੱਤ 'ਚ ਕਲਮ ਪਕੜੀ, ਉਸ ਤੋਂ ਬਾਅਦ ਦੀ ਘਟਨਾ, ਜ਼ਫਰਨਾਮਾ ਲਿਖਿਆ ਅਤੇ ਔਰੰਗਜ਼ੇਬ ਨੂੰ ਵੰਗਾਰ ਕੇ ਸ਼ਬਦ ਕਹਿ ਸਨ, ਨਾ ਇਮਾਂ ਪ੍ਰਸਤੀ ਨਾ ਓਜ਼ਾਏ ਦੀ ਨਾ ਸਹਿਬ ਸ਼ਨਾਸੀ ਨਾ ਮੁਹੰਮਦ ਯਕੀ, ਨਾ ਤੈਨੂੰ ਇਮਾਨ ਨਾ ਮੁਹੰਮਦ ਸਾਹਿਬ 'ਤੇ ਭਰੋਸਾ। ਨਾਲ ਇਹ ਵੀ ਸ਼ਬਦ ਕਹਿ ਸਨ, ਕਹਿਣ ਲੱਗੇ ਖਮੂ ਮਰਦ ਬਾਇਦ ਸ਼ਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ ਕਿ ਬਾਕੀ ਬੇਮਾ ਦਸਤ ਪੇਚੀ ਦਹਿ ਮਾਰ। ਅਖੀਰ ਤੇ ਉਸ ਸਮਰੱਥ ਸਤਿਗੁਰੂ ਨੇ ਲਾਲਾਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਦਾ ਸ਼ੁਕਰ ਕੀਤਾ ਤੇ ਪੰਜਾਬੀ ਦੇ ਇੱਕ ਸ਼ਾਇਰ ਨੇ ਕਿਹਾ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਹੈ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰ ਪੁੱਤਰ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਸਿਰਫ ਇਸ ਧਰਤੀ ਨੂੰ ਸਜਦਾ ਕਰਨ ਦਾ ਇੱਕ ਮਕਸਦ ਸੀ, ਹੋਰ ਇਹਦੇ ਵਿੱਚ ਕੋਈ ਵੀ ਮਨੋਰਥ ਨਹੀਂ। ਕਿਉਂਕਿ ਅੱਜ ਕੱਲ੍ਹ ਸਮਾਗਮਾਂ ਦਾ ਇੱਕ ਗਰਭ ਸੰਖੇਪ ਜੈ, ਕੋਈ ਜ਼ਿਆਦਾ ਡੀਟੇਲ ਵਿੱਚ ਨਹੀਂ, ਸੀਮਤ ਜੈ ਸਮੇਂ ਵਿੱਚ ਕੁਛ ਬੇਨਤੀਆਂ ਕੀਤੀਆਂ ਨੇ, ਪਰ ਅੱਜ ਦੀ ਵਿਚਾਰ ਦਾ ਇੱਕੋ ਤੱਤ ਕਿ ਅਡੋਲਤਾ ਸ਼ਬਦ ਨੇ, ਬਾਣੀ ਨੇ, ਨਾਮ ਨੇ, ਸਿਮਰਨ ਨੇ। ਹਾਂਜੀ, ਬੇਨਤੀ ਹੈ ਸਾਧ ਸੰਗਤ ਜੀ, ਦੇਖੋ ਇੰਨਾ ਸਮਾਂ ਬੈਠੇ ਹੋ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹ ਤਾਂ ਪ੍ਰਤੱਖ ਬੈਠੇ ਨੇ ਸਾਡੇ ਕੋਲ, ਸਾਨੂੰ ਸਾਰਿਆਂ ਨੂੰ ਦੇਖ ਰਹੇ ਨੇ, ਸੁਣਿਆ ਉਹਨਾਂ ਅਤੇ ਉਹਨਾਂ ਦੀਆਂ ਜਦੋਂ ਸਿਫਤਾਂ ਕੀਤੀਆਂ, ਹੁਣ ਉਹਨਾਂ ਤੋਂ ਅਸੀਸ ਲੈ ਕੇ ਸੱਚੀ ਸਰਕਾਰ ਨੂੰ ਨਿੱਜ ਸਥਾਨ 'ਤੇ ਵਿਦਾਇਗੀ ਤੋਂ ਬਾਅਦ ਆਪਾਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।